ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਤਨ ਕਰੈ ਮਾਨੁਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ
ਪਰਮ ਸਨਮਾਨ ਦੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡੀਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸਰਬ ਸੁਖਾਂ ਦੇ ਦਾਤੇ ਸਤਿਗੁਰੂ, ਸਾਰੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਠਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਹਾਜ਼ਰੀਆਂ ਭਰਨ ਦਾ, ਸਤਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਦੀ ਗਵਾਲੀਅਰ ਦੇ ਇਲਾਕੇ ਵਿੱਚ ਇੱਕ ਬੜੀ ਪ੍ਰਸਿੱਧ ਆਤਮਾ, ਨਾਮ ਦੇ ਵਿੱਚ ਰਸੀ ਹੋਈ ਆਤਮਾ ਔਰ ਮਹਾਨ ਗੁਰਬਾਣੀ ਦੀ ਕਮਾਈ ਕਰਨ ਵਾਲੇ ਮਹਾਨ ਤਪੱਸਵੀ ਮਹਾਂਪੁਰਖ ਹੋਏ ਸੰਤ ਬਾਬਾ ਸ਼ਲੋਨੇ ਵਾਲੇ ਕਰਕੇ ਉਹਨਾਂ ਦਾ ਨਾਮ ਬੜਾ ਪ੍ਰਸਿੱਧ ਸੀ। ਉਹਨਾਂ ਦੇ ਪਾਸ ਗਵਾਲੀਅਰ ਦੇ ਇਲਾਕੇ ਦੀ ਰਿਆਸਤ ਦਾ ਰਾਜਾ ਦਰਸ਼ਨ ਕਰਨ ਵਾਸਤੇ ਆਇਆ ਔਰ ਉਸ ਇਲਾਕੇ ਦੇ ਵਿੱਚ ਕੁਝ ਹੋਰ ਰਿਆਸਤਾਂ ਸਨ, ਚੋਬੋ ਰਾਏ ਬਨਾਇਕ ਉੱਥੋਂ ਦਾ ਰਾਜਾ, ਉਹ ਵੀ ਦਰਸ਼ਨ ਕਰਨ ਆਇਆ। ਉਹਨਾਂ ਨੇ ਆਪਣੀ ਦੁੱਖ ਭਰੀ ਫਰਿਆਦ, ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਵਾਸਤੇ ਬੇਨਤੀ ਕੀਤੀ। ਉਹਨਾਂ ਮਹਾਂਪੁਰਖਾਂ ਨੇ ਅੱਜ ਤੋਂ ਲਗਭਗ 125-150 ਵਰ੍ਹਾ ਪਹਿਲਾਂ ਦਾ ਇਹ ਬਚਨ ਹੈ। ਉਹਨਾਂ ਨੇ ਬਾਕਮਾਲ ਬਚਨ ਆਪਣੇ ਮੁਖਾਰਬਿੰਦ ਤੋਂ ਆਖੇ, ਕਹਿਣ ਲੱਗੇ ਇਸ ਸੰਸਾਰ ਵਿੱਚ ਤ੍ਰੇਤੇ ਯੁੱਗ ਵਿੱਚ ਭਗਵਾਨ ਰਾਮ ਜੀ ਆਏ ਔਰ ਅਨੇਕਾਂ ਕੌਤਕ ਕੀਤੇ, ਸੰਸਾਰ ਵਿੱਚ ਰਹੇ, ਸਮਾਂ ਆਇਆ ਤਾਂ ਸਮਾਂ ਆਉਣ ਤੋਂ ਇਸ ਮਾਤ ਲੋਕ ਤੋਂ ਚਲੇ ਗਏ। ਰਾਮ ਗਇਓ, ਰਾਵਣ ਗਇਓ, ਜਾ ਕੋ ਬਹੁ ਪਰਿਵਾਰ, ਕਹੁ ਨਾਨਕ ਥਿਰਕਸ਼ ਨਹੀਂ, ਸੁਪਨੇ ਜੋ ਸੰਸਾਰ। ਫਿਰ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਆਏ ਔਰ ਆ ਕਰਕੇ ਉਹਨਾਂ ਨੇ ਆਪਣੇ ਕਰਤੱਵ ਪੂਰੇ ਕੀਤੇ, ਸਮਾਂ ਆਉਣ ਤੋਂ ਸੰਸਾਰ ਵਿੱਚੋਂ ਚਲੇ ਗਏ। ਔਰ ਫਿਰ ਵੱਡੇ ਵੱਡੇ ਜਿੰਨੇ ਵੀ ਅਵਤਾਰ ਇਸ ਮਾਤ ਲੋਕ ਤੇ ਆਏ, ਵਾਹਿਗੁਰੂ ਵੱਲੋਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਨਿਭਾ ਕੇ ਸੰਸਾਰ ਤੋਂ ਚਲੇ ਗਏ। ਰਿਸ਼ੀ ਮੁਨੀ, ਪੀਰ ਪੈਗੰਬਰ, ਤਪੱਸਵੀ ਸਭ ਆਏ ਅਤੇ ਆਪੋ ਆਪਣੇ ਰਸਤੇ ਤੁਰ ਗਏ। ਕਹਿਣ ਲੱਗੇ ਇਸ ਲੋਕਾਈ ਤੇ ਦੁੱਖਾਂ ਵਿੱਚ ਫਸੇ ਹੋਏ ਲੋਕਾਂ ਦੀ ਬਾਂਹ ਫੜਨ ਵਾਸਤੇ, ਇਸ ਲੋਕਾਈ ਦੀ ਰੱਖਿਆ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਉਸ ਦਾ ਸਰੂਪ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਏ, ਪਰ ਇਸੇ ਹੀ ਮਾਤ ਲੋਕ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਦਾ ਲਈ ਸੁਭਾਏਮਾਨ ਹੋ ਗਏ, ਮੁੜ ਕੇ ਵਾਪਸ ਨਹੀਂ ਗਏ। ਕਿਸ ਵਾਸਤੇ? ਕਿ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਸਤੇ, ਸਾਡੇ ਲੋਕ ਪ੍ਰਲੋਕ ਦੇ ਕਸ਼ਟਾਂ ਨੂੰ ਮੇਟਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਨਹੀਂ ਗਏ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਦਾ ਸਦਾ ਲਈ ਸੁਭਾਏਮਾਨ ਹੋ ਗਏ। ਐਸੇ ਸਤਿਗੁਰੂ ਜੀ ਜਿਹੜੇ ਅੱਜ ਵੀ ਇਸ ਲੋਕਾਈ ਦੇ ਦੁੱਖਾਂ ਨੂੰ ਕੱਟ ਰਹੇ ਆ, ਮਹਾਨ ਬਖਸ਼ਿਸ਼ਾਂ ਕਰ ਰਹੇ ਹੈ, ਉਹਨਾਂ ਦੇ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦਰਸ਼ਨ ਦੀਦਾਰ ਕਰ ਰਹੇ ਹੋ। ਸਤ ਸੰਗਤ ਜੀ, ਅੱਜ ਸੱਤਵੇਂ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਹੁਣ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਏਮਾਨ ਹੋਣ ਦਾ ਗੁਰ ਗੱਦੀ ਨਸ਼ੀਨੀ ਗੁਰਪੁਰਬ ਹੈ। ਇਹ ਪੁਰਾਤਨ ਸਿੰਘਾਂ ਦੇ ਬੋਲ ਸਨ, ਇਹ ਬਚਨ ਆਖਿਆ ਕਰਦੇ ਸਨ ਕਿ ਅੱਜ ਗੁਰੂ ਸਾਹਿਬ ਜੀ ਦੀ ਗੁਰਤਾ ਗੱਦੀ ਨਸ਼ੀਨੀ ਦਾ ਗੁਰਪੁਰਬ ਹੈ। ਸਾਧ ਸੰਗਤ ਜੀ, ਕਲਮੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੇ ਅਨੰਨ ਭੌਰੇ, ਜਿਨ੍ਹਾਂ ਨੇ ਪ੍ਰੇਮ ਦੀ ਸਿੱਖੀ ਕਮਾਈ, ਧੰਨ ਧੰਨ ਭਾਈ ਨੰਦ ਲਾਲ ਸਿੰਘ ਜੀ ਆਪਣੇ ਮੁਖਾਰਬਿੰਦ ਤੋਂ ਸੱਤਵੇਂ ਪਾਤਸ਼ਾਹ ਦੀ ਬਾਬਤ ਬਹੁਤ ਹੀ ਭਾਵਨਾ ਦੇ ਰਸ ਵਿੱਚ ਭੇਜੇ ਹੋਏ ਬਚਨ ਉਚਾਰਦੇ ਹੈ। ਉਹ ਆਖਦੇ ਹੈ, ਹੱਕ ਪਰਵਰ ਹਰਕੇਸ਼, ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼, ਗੁਰੂ ਕਰਤਾ ਹਰ ਰਾਏ। ਤਾਪ ਤੌਸੀਫੋ ਸਨਾ ਭਾਈ ਨੰਦ ਲਾਲ ਸਿੰਘ ਜੀ, ਉਹਨਾਂ ਦੀ ਦ੍ਰਿਸ਼ਟੀ ਵੇਖੋ ਕਿੱਥੇ ਖਲੋਤੀ ਹੈ। ਉਹ ਕਹਿ ਰਹੇ ਹੈ ਕਿ ਸੰਸਾਰ ਦਾ ਜੋ ਕਰਤਾ ਰਚਣ ਵਾਲਾ ਕੌਣ ਹੈ, ਇਸ ਸੰਸਾਰ ਦਾ ਕਰਤਾ ਰਚਣ ਵਾਲੇ ਕੌਣ ਹੈ? ਧੰਨ ਗੁਰੂ ਹਰਿਰਾਜ ਸਾਹਿਬ ਜੀ ਹਨ, ਜਿਨ੍ਹਾਂ ਨੇ ਪਰਵਰ ਦਾ ਅਰਥ ਹੁੰਦਾ ਪਾਲਣਾ ਕਰਨੀ, ਸੰਸਾਰ ਦੀ ਪਾਲਣਾ ਜਿਨ੍ਹਾਂ ਦੇ ਹੱਥ ਵਿੱਚ ਹੈ, ਔਰ ਹਰ ਇੱਕ ਦੀ ਪਾਲਣਾ ਕਰ ਰਹੇ ਹੈ, ਹਰ ਇੱਕ ਦੀ ਰੱਖਿਆ ਕਰ ਰਹੇ ਹੈ। ਔਰ ਜਦੋਂ ਅਸੀਂ ਸਿੱਖ ਪੰਥ ਦੇ ਬਹੁਤ ਹੀ ਸਨਮਾਨਯੋਗ ਮਹਾਨ ਵਿਦਵਾਨ ਔਰ ਸਿੱਖ ਪੰਥ ਦੇ ਇਤਿਹਾਸਕ ਵਿਦਵਾਨ ਚੂੜਾਮਣ ਕਵੀ ਭਾਈ ਸੰਤੋਖ ਸਿੰਘ ਜੀ ਦੀ ਭਾਵਨਾ ਨੂੰ ਵੇਖਦੇ ਹਾਂ, ਤਾਂ ਉਹ ਵੀ ਬੜੀ ਸੁੰਦਰ ਭਾਵਨਾ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਵਿਅਕਤ ਕਰਦੇ ਹੋ। ਆਖਦੇ ਹੈ ਕਿ ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਮਹਾਰਾਜ ਹਨ, ਸ੍ਰੀ ਹਰਿਰਾਜ ਸੋ ਹਰਤ ਹੈ, ਦਾਸਨ ਕੇ ਦੁਖ ਜਾਲ, ਸਭ ਇੱਛਾ ਕੋ ਦੇਤ ਹੈ, ਹਰ ਜਿਉ ਹੋਏ ਦਿਆਲ। ਉਹ ਕਹਿੰਦੇ ਹੈ ਧੰਨ ਗੁਰੂ ਹਰਿਰਾਜ ਸਾਹਿਬ ਜੀ ਕੈਸੇ ਸਤਿਗੁਰੂ ਹੈ, ਜਿਹੜੇ ਆਪਣੇ ਦਾਸਾਂ ਦੇ ਸੇਵਕਾਂ ਦੇ, ਜਾਲ ਦਾ ਅਰਥ ਹੁੰਦਾ ਸਮੂਹ, ਸਮੂਹ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਹੈ, ਹੁਣ ਆਪਣੇ ਦਾਸਾਂ ਦੀ ਹਰ ਇੱਛਾ ਪੂਰੀ ਕਰ ਦਿੰਦੇ ਹੈ। ਹਰ ਇੱਛਾ ਪੂਰੀ ਕਰਨ ਦੀ ਸਮਰੱਥਾ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੇ ਵਿੱਚ ਹੈ। ਔਰ ਸਾਧ ਸੰਗਤ ਜੀ, ਇੱਕੋ ਹੀ ਸ਼ਕਤੀ ਹੈ ਤਿੰਨਾਂ ਲੋਕਾਂ ਨੂੰ ਸਾਜਣ ਵਾਲੀ, ਉਹ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਦਾ ਨਿਰਾਕਾਰ ਸਰੂਪ ਹੈ, ਜਿਸ ਬਾਬਤ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਰੂਪ ਨਾ ਰੇਖ ਨਾ ਰੰਗ ਕਿਸੇ ਤ੍ਰਿਉ ਗੁਣ ਤੇ ਪ੍ਰਭਿੰਨ, ਤਿਸੈ ਬੁਢਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਕਿ ਜੋ ਤ੍ਰਿਗੁਣੀ ਮਾਇਆ ਤੋਂ ਨਿਰਲੇਪ ਹੈ, ਪਰੇ ਹੈ, ਜਿਹਦਾ ਰੂਪ ਰੰਗ ਆਕਾਰ ਵਜੂਦ ਨਹੀਂ, ਉਹ ਕੌਣ ਹੈ ਜਿਹੜਾ ਸਾਨੂੰ ਇਸ ਸਥੂਲ ਵਿੱਚੋਂ ਸਥੂਲ ਰੂਪ ਵਿੱਚ ਨਜ਼ਰ ਨਹੀਂ ਆ ਸਕਦਾ? ਉਹ ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ। ਕੋਈ ਉਸ ਨੂੰ ਈਸ਼ਵਰ ਆਖਦਾ ਹੈ, ਕੋਈ ਅੱਲਾ ਆਖਦਾ, ਕੋਈ ਗੌਡ ਆਖਦਾ, ਕੋਈ ਭਗਵਾਨ ਕਹਿ ਕੇ ਵੀ ਉਸ ਦਾ ਨਾਮ ਲੈਂਦਾ, ਔਰ ਗੁਰਸਿੱਖ ਉਸ ਨੂੰ ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਆਖ ਕੇ ਉਸ ਵਾਹਿਗੁਰੂ ਦਾ ਧਿਆਨ ਧਾਰਦੇ ਹੈ। ਔਰ ਸਾਧ ਸੰਗਤ ਜੀ, ਐਸਾ ਜੋ ਵਾਹਿਗੁਰੂ ਹੈ ਨਾ, ਉਹ ਹਰ ਜੀਵ ਦੀ ਹਰ ਇੱਛਾ ਪੂਰੀ ਕਰਨ ਨੂੰ ਸਮਰੱਥ ਹੈ, ਉਹਦੇ ਵਿੱਚ ਇੰਨੀ ਸ਼ਕਤੀ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਵਾਹਿਗੁਰੂ ਪਰਮੇਸ਼ਰ ਦੇ ਪਾਸ ਕਿੱਥੇ ਜਾ ਕੇ ਕਰੀਏ ਬੇਨਤੀ ਫਰਿਆਦ ਅਰਦਾਸ, ਕਿੱਥੋਂ ਆਪਣੇ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਾਈਏ? ਤਾਂ ਭਾਈ ਸੰਤੋਖ ਵਾਹਿਗੁਰੂ ਭਾਈ ਸੰਤੋਖ ਸਿੰਘ ਜੀ ਆਖਦੇ ਹੈ ਕਿ ਇਹ ਬੰਦੇ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਤੂੰ ਕਰਤੇ ਦਾ ਸਰੂਪ ਵਾਹਿਗੁਰੂ ਦਾ ਸਰੂਪ ਧੰਨ ਗੁਰੂ ਹਰਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਜਾ, ਔਰ ਜਿੱਥੇ ਵੀ ਬੈਠਾ ਉੱਥੇ ਜੁੜ ਕੇ ਅਰਦਾਸ ਕਰ, ਉੱਥੇ ਬੈਠ ਕੇ ਦੋਦੜੀ ਕਰ ਉਹਨਾਂ ਦੇ ਚਰਨਾਂ ਵਿੱਚ। ਹਰ ਇੱਛਾ ਕੋ ਦੇਤ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਤੇਰੀਆਂ ਸਾਰੀਆਂ ਇੱਛਾ ਪੂਰੀਆਂ ਕਰ ਦੇਣਗੇ, ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰ ਦੇਣਗੇ, ਤੇਰੇ ਸਾਰੇ ਕਸ਼ਟਾਂ ਨੂੰ ਮੇਟ ਦੇਣਗੇ। ਸੰਗਤ ਜੀ, ਹਰ ਜਿਉਂ ਹੋਏ ਦਿਆਲ, ਕਹਿੰਦੇ ਜਿਵੇਂ ਹਰੀ ਪਰਮੇਸ਼ਰ ਦਾ ਦਿਆਲੂ ਸੁਭਾਅ, ਐਸਾ ਹੀ ਦਿਆਲੂ ਸੁਭਾਅ ਧੰਨ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੈ। ਗੁਰੂ ਸਰ ਮਹਿਰਾਜ ਦੀ ਧਰਤੀ ਤੇ ਛੋਟਾ ਗੁਰੂ ਸਰ ਸਾਹਿਬ ਅਸਥਾਨ ਹੈ। ਜਦੋਂ ਮਹਿਰਾਜ ਨਗਰ ਵਿੱਚ ਜਾਈਏ ਤਾਂ ਸਾਧ ਸੰਗਤ ਜੀ, ਉੱਥੇ ਸਤਿਗੁਰੂ ਜੀ ਦਾ ਦੀਵਾਨ ਲੱਗਾ ਹੋਇਆ ਹੈ। ਦੀਵਾਨ ਵਿੱਚ ਸਤਿਗੁਰੂ ਜੀ ਦਾ ਅਨੰਨ ਸੇਵਕ ਭਾਈ ਕਾਲਾ ਦਰਸ਼ਨ ਕਰਨ ਵਾਸਤੇ ਆਉਂਦਾ ਹੈ। ਸੱਜੇ ਔਰ ਖੱਬੇ ਮੋਢਿਆਂ ਦੇ ਉੱਤੇ, ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਜਦੋਂ ਲੰਮਾ ਪੰਧ ਤੈਅ ਕਰਦੇ ਸਨ, ਬੱਚਿਆਂ ਨੂੰ ਆਪਣੇ ਮੋਢਿਆਂ ਤੇ ਬਿਠਾ ਲਿਆ ਕਰਦੇ ਸਨ, ਔਰ ਦੋ ਬੱਚੇ ਹੋਣੇ ਤਾਂ ਸੱਜੇ ਖੱਬੇ ਬਿਠਾ ਲੈਣਾ। ਆਪਾਂ ਭਾਰੀ ਮੇਲਿਆਂ ਵਿੱਚ ਵੀ ਵੇਖਿਆ ਛੋਟੇ ਹੁੰਦਿਆਂ ਕਿ ਮੇਲਿਆਂ ਵਿੱਚ ਵੀ ਬੱਚਿਆਂ ਨੂੰ ਮੋਢਿਆਂ ਤੇ ਮਾਪੇ ਬਿਠਾ ਕੇ ਮੇਲੇ ਦੀ ਰੌਣਕ ਵਿਖਾ ਦਿਆ ਕਰਦੇ ਸਨ। ਭਾਈ ਕਾਲੇ ਨੇ ਸੱਜੇ ਖੱਬੇ ਦੋਨੋਂ ਹੀ ਆਪਣੇ ਭਤੀਜਿਆਂ ਨੂੰ ਬਿਠਾਇਆ ਹੋਇਆ ਹੈ, ਔਰ ਉਹਨਾਂ ਨੂੰ ਰਸਤੇ ਵਿੱਚ ਸਿਖਾ ਕੇ ਲਿਆਇਆ ਕਿ ਜਦੋਂ ਮੈਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਦਰਸ਼ਨ ਕਰਨ ਵਾਸਤੇ ਖੜਾ ਹੋਵਾਂਗਾ ਨਾ, ਤੁਸੀਂ ਦੋਨਾਂ ਨੇ ਆਪਣੇ ਪੇਟ ਉੱਤੇ ਝੱਗਾ ਚੁੱਕ ਕੇ ਹੱਥ ਮਾਰ ਕੇ ਪੇਟ ਵਜਾਉਣਾ, ਜਿਵੇਂ ਬੱਚੇ ਕਿਰਿਆ ਕਰਦੇ ਆ। ਕਈ ਵਾਰੀ ਬੱਚਿਆਂ ਨੂੰ ਸਿਖਾ ਕੇ ਲਿਆਇਆ, ਸਤਿਗੁਰੂ ਜੀ ਦੇ ਸਨਮੁਖ ਆਇਆ, ਬੱਚੇ ਸਾਧ ਸੰਗਤ ਜੀ ਵੇਖਦਿਆਂ ਵੇਖਦਿਆਂ ਸਤਿਗੁਰੂ ਹਰਰਾਜ ਸਾਹਿਬ ਜੀ ਦੇ ਦਰਸ਼ਨ ਵੀ ਕਰ ਰਹੇ ਹੈ ਤੇ ਪੇਟ ਵੀ ਵਜਾਉਣ ਲੱਗ ਪਏ। ਭਾਈ ਕਾਲੇ ਨੇ ਨਮਸਕਾਰ ਕੀਤੀ, ਸਤਿਗੁਰੂ ਜੀ ਪੁੱਛਦੇ ਹੈ, ਭਾਈ ਕਾਲੇ ਇਹ ਬੱਚੇ ਪੇਟ ਕਿਉਂ ਵਜਾ ਰਹੇ ਹੈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਮੇਰਾ ਭਰਾ ਕਰਮ ਚੰਦ ਸੀ, ਉਹ ਕਿਸੇ ਜੰਗ ਵਿੱਚ ਮਾਰਿਆ ਗਿਆ, ਔਰ ਇਹ ਬੱਚੇ ਛੋਟੇ ਛੋਟੇ ਸਨ, ਮੈਂ ਆਪਣੇ ਭਰਾ ਦੀ ਸੰਤਾਨ ਜਾਣ ਕੇ ਇਹਨਾਂ ਦੀ ਪਰਵਰਿਸ਼ ਕਰ ਰਿਹਾ ਜਿੰਨੀ ਕੁ ਮੇਰੇ ਕੋਲੋਂ ਹੁੰਦੀ ਹੈ, ਔਰ ਮੇਰੀ ਘਰਵਾਲੀ ਮਤਰੇ ਮਾਂ ਹੋਣ ਕਰਕੇ, ਸਾਧ ਸੰਗਤ ਜੀ, ਮਤਰੇ ਮਾਂ ਕੋਈ ਵਿਰਲੀ ਹੁੰਦੀ ਹੈ ਜਿਹੜੀ ਸਕੀ ਮਾਂ ਵਰਗਾ ਆਪਣੀ ਔਲਾਦ ਨੂੰ ਪਿਆਰ ਤੇ ਨਿੱਘ ਦੇ ਸਕੇ, ਕੋਈ ਵਿਰਲੀ ਹੁੰਦੀ ਹੈ ਐਸੀ ਮਾਂ। ਕਹਿਣ ਲੱਗਾ, ਮੇਰੀ ਘਰਵਾਲੀ ਇਹਨਾਂ ਬੱਚਿਆਂ ਨਾਲ ਓਨਾ ਸਨੇਹ ਨਹੀਂ ਕਰਦੀ ਜਿੰਨਾ ਕਰਨਾ ਚਾਹੀਦਾ ਹੈ, ਸੱਚੇ ਪਾਤਸ਼ਾਹ ਮੇਰੇ ਤੇ ਜ਼ਿੰਮੇਵਾਰੀ ਆ ਪਈ ਹੈ, ਇਸ ਲਈ ਸੱਚੇ ਪਾਤਸ਼ਾਹ ਇਹ ਭੁੱਖੇ ਹੈ ਤਾਂ ਇਹਨਾਂ ਨੇ ਪੇਟ ਵਜਾਇਆ। ਧੰਨ ਗੁਰੂ ਹਰਿਰਾਜ ਸਾਹਿਬ ਜੀ ਆਖਣ ਲੱਗੇ, ਕਹਿਣ ਲੱਗੇ, ਕਾਲੇ ਜਿਹੜਾ ਤੇਰੇ ਸੱਜੇ ਮੋਢੇ ਤੇ ਬੈਠਾ ਨਾ ਫੂਲ, ਇਸ ਦੀ ਔਲਾਦ, ਇਸ ਦੀ ਸੰਤਾਨ ਦੇ ਘੋੜੇ ਜਮਨਾ ਤੱਕ ਜਾ ਕੇ ਪਾਣੀ ਪੀਆ ਕਰਨਗੇ। ਔਰ ਇਹ ਦੂਸਰਾ ਵੀ ਬੜੇ ਵੱਡੇ ਰਾਜ ਭਾਗ ਦਾ ਮਾਲਕ ਬਣੇਗਾ। ਇਹ ਵਰਦਾਨ ਧੰਨ ਗੁਰੂ ਹਰਿਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੇ। ਉਹ ਕੌਣ ਸਨ ਜਿਹੜੇ ਸੱਜੇ ਖੱਬੇ ਬੈਠੇ ਸਨ? ਉਹ ਭਾਈ ਫੂਲ ਅਤੇ ਭਾਈ ਸੰਦਲੀ, ਜਿਹੜਾ ਰਿਆਸਤ ਪਟਿਆਲਾ ਦੀ ਤਾਂ ਅਤੇ ਨਾਭੇ ਦੀ ਰਿਆਸਤ ਦੇ ਵੱਡੇ ਵੱਡੇ ਵਡੇਰੇ ਬਜ਼ੁਰਗ ਹੋਏ। ਔਰ ਧੰਨ ਗੁਰੂ ਹਰਿਰਾਜ ਸਾਹਿਬ ਜੀ ਦੀ ਐਸੀ ਕਿਰਪਾ ਹੋਈ, ਬਖਸ਼ਿਸ਼ ਹੋਈ ਕਿ ਉਹਨਾਂ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਜਮਨਾ ਦੇ ਦਰਿਆ ਤੱਕ ਰਾਜ ਭਾਗ ਕੀਤਾ ਔਰ ਉੱਥੇ ਜਾ ਕੇ ਘੋੜੇ ਪਾਣੀ ਪੀਂਦੇ ਰਹੇ। ਇਹ ਧੰਨ ਗੁਰੂ ਹਰਿਰਾਜ ਸਾਹਿਬ ਜੀ ਦਾ ਇਤਨਾ ਕੋਮਲ ਹਿਰਦਾ ਕਿ ਦੁਖੀਆਂ ਦੇ ਉੱਤੇ ਇੰਨਾ ਪਸੀਜਣਾ ਔਰ ਬਾਲਕ ਉਮਰ ਦੇ ਵਿੱਚ ਹੀ ਰਾਜ ਭਾਗ ਪੁਸ਼ਤਾਂ ਤੱਕ, ਪੀੜ੍ਹੀਆਂ ਤੱਕ ਬਖਸ਼ਿਸ਼ ਕਰ ਦੇਣਾ। ਕਾਲਾ ਫਿਰ ਆਖਣ ਲੱਗਾ, ਵਾਪਸ ਚਲਿਆ ਗਿਆ, ਬੜਾ ਪ੍ਰਸੰਨ ਹੈ, ਘਰ ਵਾਲੀ ਪੁੱਛਦੀ ਹੈ ਬੜਾ ਖੁਸ਼ ਹੈ। ਕਹਿਣ ਲੱਗਾ, ਹਾਂ ਅੱਜ ਮੇਰੇ ਭਰਾ ਦੇ ਪੁੱਤਰਾਂ ਨੂੰ ਮੇਰੇ ਸੱਚੇ ਸਤਿਗੁਰੂ ਧੰਨ ਗੁਰੂ ਹਰਿਰਾਜ ਸਾਹਿਬ ਨੇ ਰਾਜੇ ਬਣਾ ਦਿੱਤਾ, ਰਾਜੇ ਰਾਜਿਆਂ ਦਾ ਵਰਦਾਨ ਮਿਲਿਆ। ਮੇਰੇ ਭਰਾ ਦੀ ਸੰਤਾਨ ਇਸ ਧਰਤੀ ਤੇ ਰਾਜ ਕਰੇਗੀ ਇੱਕ ਦਿਨ, ਇਹ ਮੇਰੇ ਗੁਰੂ ਦੇ ਬਚਨ ਹੈ ਔਰ ਅਟਲ ਹੈ, ਪੂਰੇ ਹੋਣੇ ਹੈ। ਸਿੱਖ ਨੂੰ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਗੁਰੂ ਦੇ ਬਚਨਾਂ ਉੱਤੇ ਔਰ ਭਰੋਸਾ ਵੀ ਹੋਣਾ ਚਾਹੀਦਾ। ਹੁਣ ਘਰ ਵਾਲੀ ਨੇ ਘਰ ਵਿੱਚ ਸਿਆਪਾ ਪਾ ਲਿਆ, ਕਹਿਣ ਲੱਗੀ, ਤੂੰ ਸ਼ਰੀਕਾਂ ਲਈ ਮੰਗ ਲਿਆ ਕਿ ਤੇਰੇ ਇਹਨਾਂ ਦੇ ਘਰ ਦੇ ਟੁੱਕਰ ਮੰਗ ਕੇ ਖਾਣਗੇ, ਇਹ ਰਾਜੇ ਬਣ ਗਏ ਤਾਂ ਫਿਰ ਤੇਰੇ ਪੁੱਤਰ ਤਾਂ ਇਹਨਾਂ ਦੇ ਘਰੋਂ ਮੰਗ ਮੰਗ ਕੇ ਖਾਣਗੇ ਨਾ। ਚੁੱਪ ਕਰ ਗਿਆ, ਬੜਾ ਦੁਖੀ ਹੋਇਆ, ਘਰ ਵਿੱਚ ਵਿਖਾਦ ਪੈ ਗਿਆ। ਦੂਸਰੇ ਦਿਨ ਉੱਠਦਾ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਚਲਿਆ ਜਾਂਦਾ, ਉਹਨਾਂ ਨੂੰ ਵੀ ਸਿਖਾ ਦਿੰਦਾ, ਤੁਸੀਂ ਵੀ ਪੇਟ ਵਜਾਓ, ਉਹ ਵੀ ਪੇਟ ਵਜਾਉਂਦੇ ਆ। ਸਤਿਗੁਰੂ ਕਹਿੰਦੇ, ਇਹ ਕਾਹਦੇ ਲਈ? ਕਹਿਣ ਲੱਗਾ, ਮਹਾਰਾਜ ਇਹ ਤੁਹਾਡੇ ਸੇਵਕ ਦੇ ਪੁੱਤਰ ਹੈ, ਇਹ ਵੀ ਭੁੱਖੇ ਹੈ। ਮਹਾਰਾਜ ਕਹਿੰਦੇ, ਚੰਗਾ, ਇਹ ਆਪਣੀ ਮਾਰੀ ਆਪ ਖਾਣਗੇ, ਇਹਨਾਂ ਦੇ ਉੱਤੇ ਕਿਸੇ ਰਾਜੇ ਰਜਵਾੜੇ ਦਾ ਟੈਕਸ ਨਹੀਂ ਲੱਗੇਗਾ। ਜਿੱਥੇ ਤੱਕ ਇਹ ਚਾਹੁਣਗੇ ਜਿਮੀਆਂ ਦੇ ਭਾਵ ਜ਼ਮੀਨਾਂ ਦੇ ਜਾਇਦਾਦਾਂ ਦੇ ਧਰਤੀਆਂ ਦੇ ਮਾਲਕ ਹੋਣਗੇ। ਹੁਣ ਵੀ ਬਾਹੀਆ ਤੇਈਆ ਸਾਧ ਸਿੰਘ ਦੀ ਉੱਧਰ ਮਾਲਵੇ ਬਠਿੰਡੇ ਦੇ ਇਲਾਕੇ ਵਿੱਚ ਉਹ ਪਿੰਡ ਵੱਜਦੇ ਹੈ ਜਿਨ੍ਹਾਂ ਵਿੱਚ ਭਾਈ ਕਾਲੇ ਦੀ ਸੰਤਾਨ ਨੇ ਵੱਡੀਆਂ ਵੱਡੀਆਂ ਜਗੀਰਾਂ ਔਰ ਵੱਡੀਆਂ ਵੱਡੀਆਂ ਜ਼ਮੀਨਾਂ ਦੇ ਉਹ ਸਰਦਾਰ ਬਣੇ। ਇਹ ਸਾਰੀਆਂ ਬਖਸ਼ਿਸ਼ਾਂ ਧੰਨ ਗੁਰੂ ਹਰਿਰਾਜ ਸਾਹਿਬ ਜੀ ਨੇ ਕੀਤੀਆਂ। ਸਭ ਇੱਛਾ ਕੋ ਦੇਤ ਹੈ ਹਰ ਜਿਉਂ ਹੋਏ ਦਿਆਲ, ਸਾਰੀਆਂ ਇੱਛਾ ਪੂਰੀਆਂ ਕਰ ਦਿੰਦੇ ਆ, ਇੰਨੇ ਦਿਆਲੂ ਹੈ ਧੰਨ ਗੁਰੂ ਹਰਿਰਾਜ ਸਾਹਿਬ ਜੀ। ਸਾਧ ਸੰਗਤ ਜੀ, ਧੰਨ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਆਪ ਜੀ ਨੇ 9 ਲੱਖਾਂ ਬਾਗ ਲਗਵਾਇਆ। ਅੱਜ ਵਾਤਾਵਰਨ ਸੰਭਾਲ ਦੀ ਮੰਗ ਬਹੁਤ ਵੱਡੀ ਪੱਧਰ ਤੇ ਉੱਠ ਰਹੀ ਹੈ। ਇਹ ਇਕੱਲੀ ਪੰਜਾਬ ਜਾਂ ਹਿੰਦੁਸਤਾਨ ਵਿੱਚ ਨਹੀਂ ਬਲਕਿ ਦੁਨੀਆਂ ਦੇ ਹਰ ਕੋਨੇ ਵਿੱਚ ਉੱਠ ਰਹੀ ਹੈ, ਕਿਉਂਕਿ ਵਾਤਾਵਰਨ ਜਿਹੜਾ ਨਾ ਉਹ ਇੰਨਾ ਦੂਸ਼ਿਤ ਹੋ ਗਿਆ, ਉਹਦੀ ਇੰਨੀ ਸੰਭਾਲ ਅਸੀਂ ਨਹੀਂ ਕੀਤੀ, ਬੜੀ ਅਣਗਹਿਲੀ ਕੀਤੀ ਹੈ, ਵੇਸਲਾਪਣ ਕੀਤਾ ਕਿ ਆਉਣ ਵਾਲੇ ਜਿਹੜੇ ਭਿਆਨਕ ਨਤੀਜੇ ਆ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਆ ਰਹੇ ਹੈ। ਔਰ ਦੁਨੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਕਿ ਜੇ ਵਾਤਾਵਰਨ ਨੂੰ ਅਸੀਂ ਸੰਭਾਲ ਨਾ ਸਕੇ ਤਾਂ ਇੱਥੋਂ ਦਾ ਪੌਣ ਪਾਣੀ ਨਾ ਪੌਣ ਸਵੱਛ ਰਹੇਗੀ, ਨਾ ਪਾਣੀ ਪੀਣ ਨੂੰ ਕਿਤੋਂ ਮਿਲੇਗਾ ਸਾਨੂੰ। ਪਰ ਸਤਿਗੁਰਾਂ ਨੇ ਸਾਡੇ ਉੱਤੇ ਕਿੱਡੀਆਂ ਵੱਡੀਆਂ ਰਹਿਮਤਾਂ ਕੀਤੀਆਂ, ਕਿੱਡੇ ਵੱਡੇ ਮਹਾਨ ਪੂਰਨੇ ਪਾਏ ਧੰਨ ਗੁਰੂ ਹਰਿਰਾਇ ਸਾਹਿਬ ਜੀ ਨੇ ਵਾਤਾਵਰਣ ਦੀ ਸਵੱਛਤਾ ਲਈ 9 ਲੱਖਾਂ ਬਾਗ ਲਾਇਆ ਸ੍ਰੀ ਕੀਰਤਪੁਰ ਸਾਹਿਬ। ਔਰ ਉਸ ਬਾਗ ਦੀਆਂ ਕੀ ਵਿਸ਼ੇਸ਼ਤਾਈਆਂ ਸਨ, ਜਿਹੜੇ ਫਲ, ਜਿਹੜੀਆਂ ਔਸ਼ਧੀਆਂ ਦੁਨੀਆਂ ਦੇ ਵੱਡੇ ਵੱਡੇ ਬਾਦਸ਼ਾਹਾਂ ਦੇ ਬਾਗਾਂ ਦੇ ਵਿੱਚੋਂ ਅਤੇ ਸਾਧ ਸੰਗਤ ਦੀ ਦਵਾਖਾਨਿਆਂ ਵਿੱਚੋਂ ਨਹੀਂ ਮਿਲਦੀਆਂ ਸਨ, ਉਹ ਧੰਨ ਗੁਰੂ ਹਰਿਰਾਇ ਸਾਹਿਬ ਜੀ ਦੇ ਬਾਗ ਵਿੱਚੋਂ ਮਿਲਿਆ ਕਰਦੇ ਸਨ ਸਾਰੇ ਪਦਾਰਥ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਜਿਸ ਨੂੰ ਔਰੰਗਜ਼ੇਬ ਨੇ, ਔਰੰਗਜ਼ੇਬ ਬੜਾ ਨਿਰਦਈ, ਮਤਸਵੀ ਅਤੇ ਜ਼ਾਲਮ ਕਿਸਮ ਦਾ ਵਿਅਕਤੀ ਹੋਇਆ, ਕਿਤੇ ਦਾਰਾ ਸ਼ਿਕੋਹ ਨੂੰ ਵੱਡਾ ਹੋਣ ਕਰਕੇ ਰਾਜ ਭਾਗ ਨਾ ਦੇ ਦੇਵੇ ਮੇਰਾ ਬਾਪ, ਕਿਤੇ ਇਹ ਰਾਜ ਦਾ ਮਾਲਕ ਦਿੱਲੀ ਦੇ ਤਖ਼ਤ ਦਾ ਮਾਲਕ ਨਾ ਬਣ ਜਾਏ। ਇਹ ਲਾਲਚ ਹਿਰਸ ਨੂੰ ਰੱਖ ਕੇ ਕਿ ਦਾਰਾ ਸ਼ਿਕੋਹ ਨੂੰ ਮਾਰਦਿਆਂ ਤਾਂ ਚੰਗਾ ਹੈ, ਸਿਆਣੇ ਹਕੀਮਾਂ ਨਾਲ ਰਾਏ ਕਰਕੇ ਕਿਸੇ ਪਾਪ ਆਤਮਾ, ਕਿਉਂ ਪਾਪੀ ਬੰਦਾ ਹੀ ਕਿਸੇ ਦਾ ਬੁਰਾ ਸੋਚ ਸਕਦਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ, ਜਿਹੜੀ ਬੁਰੀ ਆਤਮਾ ਪਾਪ ਆਤਮਾ ਹੁੰਦੀ ਹੈ ਨਾ, ਉਹਦੇ ਮਨ ਵਿੱਚ ਪਾਪ ਹਮੇਸ਼ਾ ਹੀ ਪੈਦਾ ਹੁੰਦਾ ਰਹਿੰਦਾ, ਪਾਪਾਂ ਦਾ ਖਿਆਲ ਆਪਣੇ ਮਨ ਵਿੱਚ ਵੀ ਆਉਂਦਾ, ਪਰ ਜਿਹੜਾ ਧਰਮੀ ਬੰਦਾ ਉਹ ਪਾਪ ਕਰਨ ਤੋਂ ਡਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਇੱਥੋਂ ਤੱਕ ਬਚਨ ਕਰਦੇ ਆ, ਬੰਦੇ ਜਾਣ ਬੁੱਝ ਕੇ ਪਾਪ ਕਰਨਾ ਤਾਂ ਇੱਕ ਪਾਸੇ ਰਿਹਾ, ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਕਹਿੰਦੇ ਜਿਹੜਾ ਪਾਪ ਨਹੀਂ ਵੀ ਤੇਰੇ ਧਿਆਨ ਵਿੱਚ ਅਚਨਚੇਤ ਹੋ ਜਾਣ ਵਾਲਾ ਉਹ ਤੋਂ ਵੀ ਡਰਿਆ ਕਰ, ਐਸੇ ਪਾਪ ਤੋਂ ਬਚਿਆ ਕਰ, ਭੈ ਰੱਖਿਆ ਕਰ ਮਨ ਦੇ ਵਿੱਚ। ਪਰ ਪਾਪ ਆਤਮਾ ਦੀ ਕੋਈ ਨਿਸ਼ਾਨੀ ਹੁੰਦੀ ਹੈ, ਉਹਦੇ ਅੰਦਰ ਚੰਗਾ ਖਿਆਲ, ਦਇਆ, ਧਰਮ ਔਰ ਦਿਆਲਤਾ ਔਰ ਕੋਮਲਤਾ, ਸਾਧ ਸੰਗਤ ਜੀ ਜੀਵਾਂ ਦਾ ਭਲਾ ਪਰ ਉਪਕਾਰ, ਇਹ ਗੱਲਾਂ ਉਸ ਆਤਮਾ ਦੇ ਅੰਦਰ ਨਹੀਂ ਪੈਦਾ ਹੁੰਦੀਆਂ। ਪਾਪ ਆਤਮਾ ਨੇ ਤਿਆਰੀ ਕੀਤੀ, ਖਾਣੇ ਦੇ ਵਿੱਚ ਸ਼ੇਰ ਦੀ ਮੁੱਛ ਦਾ ਬਾਲ ਰਗੜਾ ਕੇ ਪਾ ਕੇ ਦਾਰਾ ਸ਼ਿਕੋਹ ਨੂੰ ਖਵਾ ਦਿੱਤਾ, ਮਾਰਨ ਵਿੱਚ, ਮਾਰਨ ਵਾਸਤੇ, ਕਿ ਦਿੱਲੀ ਦੇ ਤਖ਼ਤ ਦਾ ਮਾਲਕ ਵੱਡਾ ਭਰਾ ਹੋਣ ਕਰਕੇ ਨਾ ਮਰ ਜਾਏ। ਰਾਜ ਪਿਆਰਾ ਰਾਜਿਆਂ ਭਾਈ ਦੁਰ ਪਿਆਰੇ, ਰਾਜੇ ਲੋਕਾਂ ਨੂੰ ਰਾਜ ਪਿਆਰਾ ਹੁੰਦਾ, ਭਰਾਵਾਂ ਦਾ ਵੀ ਕਤਲ ਕਰਨ ਤੋਂ ਜਿਹੜੇ ਰਾਜੇ ਲੋਕ ਹੈ ਸੰਕੋਚ ਨਹੀਂ ਕਰਦੇ, ਪਿਓ ਨੂੰ ਵੀ ਮਾਰ ਕੇ ਰਾਜ ਦੇ ਤਖ਼ਤ ਉੱਤੇ ਪਾਪੀ ਲੋਕ ਬੈਠ ਜਾਂਦੇ ਹੈ। ਸੋ ਸਾਧ ਸੰਗਤ ਜੀ, ਹੁਣ ਦਾਰਾ ਸ਼ਿਕੋਹ ਬਿਮਾਰ ਹੋ ਗਿਆ, ਸ਼ਾਹਜਹਾਨ ਚਿੰਤਤ ਹੈ, ਦਿੱਲੀ ਦੇ ਤਖ਼ਤ ਦਾ ਬਾਦਸ਼ਾਹ, ਔਰ ਪੁੱਤਰ ਦੀ ਚਿੰਤਾ ਪਿਓ ਨੂੰ ਕਿਉਂ ਨਹੀਂ ਹੋਏਗੀ, ਮਾਂ ਬਾਪ ਦਾ ਹਿਰਦਾ ਤੜਪਦਾ। ਸ਼ਾਹਜਹਾਨ ਨੇ ਬੜੇ ਇਲਾਜ ਕਰਾਏ, ਠੀਕ ਨਾ ਹੋਇਆ, ਮੌਤ ਦੇ ਕਿਨਾਰੇ ਜ਼ਿੰਦਗੀ ਚਲੀ ਗਈ, ਮੰਜੇ ਤੇ ਹੱਡੀਆਂ ਦੀ ਮੁੱਠ ਸਰੀਰ ਬਣ ਚੁੱਕਾ, ਔਰ ਪਤਾ ਨਹੀਂ ਕਿਹੜੇ ਸਮੇਂ ਇਹਦੀ ਮੌਤ ਆ ਜਾਏ। ਇੱਕ ਦਿਨ ਦਿੱਲੀ ਦੇ ਬਹੁਤ ਵੱਡੇ ਵੱਡੇ ਹਕੀਮ ਬੁਲਾ ਕੇ ਪੁੱਛਣ ਲੱਗਾ ਕਿ ਮੇਰਾ ਪੁੱਤਰ ਕਿਸੇ ਤਰੀਕੇ, ਕਿਸੇ ਦਵਾਈ, ਕਿਸੇ ਔਸ਼ਧੀ, ਕਿਸੇ ਇਲਾਜ ਨਾਲ ਬਚ ਸਕਦਾ। ਸਿਆਣੇ ਹਕੀਮਾਂ ਨੇ ਆਖਿਆ, ਬਾਦਸ਼ਾਹ ਬਚ ਜ਼ਰੂਰ ਸਕਦਾ, ਪਰ ਆਪਣੇ ਕੋਲ ਉਹ ਔਸ਼ਧੀ, ਉਹ ਦਵਾਈ ਨਹੀਂ ਹੈ, ਉਹ ਦਵਾ ਦਾਰੂ ਵਾਲੇ ਸਾਧਨ ਨਹੀਂ ਹਨ। ਕਹਿਣ ਲੱਗਾ, ਮੈਂ ਹਿੰਦੁਸਤਾਨ ਦਾ ਬਾਦਸ਼ਾਹ। ਕਹਿਣ ਲੱਗੇ, ਹਿੰਦੁਸਤਾਨ ਵਿੱਚੋਂ ਇਹ ਵਸਤੂ ਕਿਤੋਂ ਨਹੀਂ ਮਿਲੇਗੀ। ਕਹਿਣ ਲੱਗਾ, ਦੱਸੋ ਕਿਹੜੇ ਮੁਲਕਾਂ ਵਿੱਚੋਂ, ਬਾਹਰਲੇ ਮੁਲਕਾਂ ਤੱਕ ਮੇਰਾ ਹੁਕਮ ਚੱਲਦਾ, ਜਿੱਥੋਂ ਕਹੋ ਮੰਗਾ ਦਿਆਂ। ਹਕੀਮਾਂ ਨੇ ਸਿਰ ਫੇਰ ਦਿੱਤਾ, ਕਹਿਣ ਲੱਗੇ, ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਦੇ ਖਜ਼ਾਨੇ ਵਿੱਚ ਵੀ ਐਸੀਆਂ ਬੇਸ਼ਕੀਮਤੀ ਵਸਤੂਆਂ ਨਹੀਂ। ਕੁਦਰਤ ਦੀਆਂ ਅਮੋਲਕ ਵਸਤੂਆਂ ਜਿਹੜੀਆਂ ਨਾ, ਉਹਨਾਂ ਦਾ ਕੋਈ ਮੁੱਲ ਨਹੀਂ ਹੋਇਆ ਕਰਦਾ। ਜੇ ਦੁਨੀਆਂ ਦੇ ਬਾਦਸ਼ਾਹ ਕੁਦਰਤ ਦੀਆਂ ਵਸਤੂਆਂ ਦੀ ਕੀਮਤ ਪਾ ਕੇ ਖਰੀਦਦੇ ਹੁੰਦੇ ਤਾਂ ਵਾਹਿਗੁਰੂ ਪਰਮੇਸ਼ਰ ਐਡੀ ਕੁੱਲ ਕਾਇਨਾਤ ਨੂੰ ਕਿਉਂ ਸਾਜਦਾ? ਉਹਦੀ ਵਡਿਆਈ ਇਸੇ ਵਿੱਚ ਹੈ। ਕਹਿਣ ਲੱਗਾ ਫਿਰ ਦੱਸੋ ਤਾਂ ਸਹੀ। ਕਹਿਣ ਲੱਗੇ ਬਾਦਸ਼ਾਹ 14 ਸਿਰਸਾਹੀ ਦੀ ਹਰੜ, ਇੱਕ ਮਾਸੇ ਦਾ ਲੌਂਗ, ਇੱਕ ਗੱਜ ਮੁਕਤਾ, ਇਹ ਤਿੰਨ ਵਸਤੂਆਂ ਚਾਹੀਦੀਆਂ, ਲਿਆ ਦੇ ਜਿੱਥੋਂ ਲਿਆ ਸਕਦਾ ਅਸੀਂ ਤੇਰੇ ਪੁੱਤਰ ਨੂੰ ਬਚਾ ਦਿਆਂਗੇ। ਕਹਿਣ ਲੱਗਾ ਮੇਰੇ ਖਜ਼ਾਨੇ ਵਿੱਚ ਹੀਰੇ ਜਵਾਹਰਾਤ ਧਨ ਬੇਸ਼ੁਮਾਰ ਦੌਲਤ ਹੈ, ਪਰ ਗੱਜ ਮੁਕਤਾ ਮੱਥੇ ਹਾਥੀ ਦੇ ਮੱਥੇ ਵਿੱਚ ਪੈਦਾ ਹੋਣ ਵਾਲਾ ਮੋਤੀ ਨਹੀਂ ਮੇਰੇ ਪਾਸ ਹੈ, ਜਿਹੜਾ ਦੁਆ ਵਿੱਚ ਔਸ਼ਧੀ ਦੇ ਵਿੱਚ ਪਾਇਆ ਜਾਣਾ ਸੀ। ਕਹਿਣ ਲੱਗਾ ਲੌਂਗ ਇੱਕ ਮਾਸੇ ਦਾ ਤਾਂ ਅੱਜ ਤੱਕ ਨਹੀਂ ਸੁਣਿਆ, ਦੁਨੀਆਂ ਵਿੱਚ ਨਹੀਂ ਕਦੇ ਸੁਣਿਆ, ਇੱਕ ਮਾਸੇ ਦਾ ਲੌਂਗ ਕਿੱਥੋਂ ਮੈਂ ਲਿਆ ਦਿਆਂਗਾ। 14 ਸਿਰਸਾਹੀ ਦੀ ਹਰੜ ਨਹੀਂ ਕਿਤੋਂ ਮਿਲ ਸਕਦੀ, ਬੜਾ ਨਾਪ ਤੋਲ ਬਣਦਾ ਇਹਨਾਂ ਚੀਜ਼ਾਂ ਦਾ। ਕਹਿਣ ਲੱਗੇ ਇਸੇ ਕਰਕੇ ਤੈਨੂੰ ਆਖਿਆ ਸੀ ਕਿ ਵਸਤੂਆਂ ਸਾਨੂੰ ਕਿਤੋਂ ਪ੍ਰਾਪਤ ਨਹੀਂ ਹੋਣੀਆਂ, ਤੇਰੇ ਪੁੱਤਰ ਨੂੰ ਸਾਡੇ ਕੋਲੋਂ ਬਚਾਇਆ ਨਹੀਂ ਜਾਣਾ। ਕਹਿਣ ਲੱਗਾ ਕੋਈ ਰਾਹ ਦੱਸੋ। ਇੱਕ ਸਿਆਣਾ ਹਕੀਮ ਜਿਹਨੇ ਗੁਰੂ ਘਰ ਦੀ ਸੋਭਾ ਸੁਣੀ ਸੀ, ਉਹ ਕਹਿਣ ਲੱਗਾ ਬਾਦਸ਼ਾਹ ਇੱਕ ਥਾਂ ਹੈ ਜਿੱਥੋਂ ਇਹ ਵਸਤੂਆਂ ਬੇਸ਼ ਕੀਮਤੀ ਮਿਲ ਸਕਦੀਆਂ, ਪਰ ਤੈਨੂੰ ਉਹਨਾਂ ਨੇ ਦੇਣੀਆਂ ਨਹੀਂ। ਕਹਿਣ ਲੱਗਾ ਜਲਦੀ ਦੱਸੋ। ਕਹਿਣ ਲੱਗੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ ਹੈ, ਉੱਥੋਂ ਇਹ ਬੇਸ਼ ਕੀਮਤੀ ਵਸਤੂਆਂ ਮਿਲ ਸਕਦੀਆਂ, ਹੋਰ ਕਿਤੋਂ ਪ੍ਰਾਪਤ ਨਹੀਂ ਹੋ ਸਕਦੀਆਂ ਬਾਦਸ਼ਾਹ। ਪਰ ਤੂੰ ਗੁਰੂ ਘਰ ਦੇ ਨਾਲ ਹਮੇਸ਼ਾ ਵੈਰ ਰੱਖਿਆ, ਉਹਨਾਂ ਦੇ ਦਾਦਾ ਜੀ ਦੇ ਉੱਤੇ ਤੂੰ 4 ਹਮਲੇ ਕੀਤੇ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਦੋਂ ਜੰਗ ਹੋਇਆ ਉਦੋਂ ਫੌਜਾਂ ਚੜ੍ਹਾਈਆਂ, ਔਰ ਕਿੰਨੇ ਵੈਰ ਰੱਖਿਆ, ਇਸ ਕਰਕੇ ਤੈਨੂੰ ਇਹ ਵਸਤੂਆਂ ਉੱਥੋਂ ਨਹੀਂ ਪ੍ਰਾਪਤ ਹੋਣਗੀਆਂ। ਸ਼ਾਹਜਹਾਨ ਚਿੰਤਤ ਹੋ ਜਾਂਦਾ। ਇੱਕ ਸਿਆਣਾ ਵਜ਼ੀਰ ਗੱਲ ਆਖਦਾ, ਕਹਿਣ ਲੱਗਾ ਬਾਦਸ਼ਾਹ ਗੁਰੂ ਨਾਨਕ ਸਾਹਿਬ ਦਾ ਘਰ ਆਪਣੀ ਸੋਚਣੀ ਵਰਗਾ, ਆਪਣੇ ਖਿਆਲ ਵਰਗਾ ਉਹਨਾਂ ਦਾ ਸੁਭਾਅ ਨਹੀਂ, ਉਹਨਾਂ ਦਾ ਦਰ ਨਹੀਂ। ਜੇ ਤੂੰ ਸੋਚੇ ਕਿ ਅਸੀਂ ਲੋਕ ਈਰਖਾ ਦਵੈਸ਼ ਦੇ ਵਿੱਚ ਕੁੱਟ ਕੁੱਟ ਕੇ ਸਾਡੇ ਅੰਦਰ ਈਰਖਾ ਦਵੈਸ਼ ਭਰੀ ਹੈ, ਪਰ ਗੁਰੂ ਘਰ ਵਿੱਚ ਈਰਖਾ ਦਵੈਸ਼ ਨਹੀਂ, ਉੱਥੇ ਤਾਂ ਈਰਖਾ ਦਵੈਸ਼ ਦੂਰ ਕੀਤੀ ਜਾਂਦੀ ਹੈ। ਗੁਰੂ ਹਰਰਾਜ ਸਾਹਿਬ ਜਿੰਨਾ ਦਿਆਲੂ ਕੋਮਲ ਕੋਈ ਵੀ ਦੁਨੀਆਂ ਤੇ ਅੱਜ ਤੱਕ ਵੱਡੇ ਤੋਂ ਵੱਡਾ ਪੀਰ ਪੈਗੰਬਰ ਅਵਤਾਰ ਨਹੀਂ ਹੋਇਆ, ਜੇ ਉਹਨਾਂ ਤੋਂ ਮੰਗ ਲਵੇ ਕਦੇ ਇਨਕਾਰ ਨਹੀਂ ਕਰਨਗੇ, ਪਰ ਉੱਥੇ ਨਿਮਰਤਾ ਨਾਲ ਝੋਕੇ ਜਾਣਾ ਪਵੇਗਾ, ਸ਼ਰਧਾ ਨਾਲ ਜਾਣਾ ਪਵੇਗਾ। ਬਾਦਸ਼ਾਹ ਨੇ ਆਪਣਾ ਮੁੱਖ ਵਜ਼ੀਰ ਤਿਆਰ ਕਰਾਇਆ, ਬੇਸ਼ ਕੀਮਤੀ ਧਨ ਦਿੱਤਾ, ਘੋੜੇ ਹਾਥੀਆਂ ਤੇ ਲੱਦ ਕੇ ਸ੍ਰੀ ਕੀਰਤਪੁਰ ਸਾਹਿਬ ਆਉਂਦੇ ਹੈ, ਧੰਨ ਗੁਰੂ ਹਰਰਾਜ ਸਾਹਿਬ ਨੂੰ ਨਮਸਕਾਰ ਕਰਦੇ ਹੈ। ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਦਾਰਾ ਸ਼ਿਕੋਹ ਸ਼ਾਹਜਹਾਨ ਦਾ ਵੱਡਾ ਪੁੱਤਰ ਮੌਤ ਨਾਲ ਜੂਝ ਰਿਹਾ ਹੈ, ਤੁਹਾਡੇ ਦਵਾਖਾਨੇ ਵਿੱਚੋਂ, ਤੁਹਾਡੇ ਬਾਗ ਵਿੱਚੋਂ ਇਹ ਔਸ਼ਧੀਆਂ ਮਿਲ ਸਕਦੀਆਂ ਹਨ ਤੇ ਉਹ ਬਚ ਸਕਦਾ ਹੈ। ਮਹਾਰਾਜ ਮੁਸਕਰਾਏ। ਫਿਰ ਅਗਲੇ ਪਾਲੀ ਵਜ਼ੀਰ ਕਹਿਣ ਲੱਗਾ, ਮਹਾਰਾਜ ਬੇਸ਼ੁਮਾਰ ਦੌਲਤ ਭੇਜੀ ਹੈ ਬਾਦਸ਼ਾਹ ਸ਼ਾਹਜਹਾਨ ਨੇ, ਜਿੰਨੀ ਮੋਹ ਮੰਗੋਗੇ ਇਹਨਾਂ ਵਸਤੂਆਂ ਦੀ ਕੀਮਤ ਉਨੀ ਅਦਾ ਕਰ ਦਿਆਂਗੇ। ਬਾਦਸ਼ਾਹ ਨੇ ਇੱਥੋਂ ਤੱਕ ਕਿਹਾ ਕਿ ਮੈਂ ਹਿੰਦੁਸਤਾਨ ਦਾ ਸਾਰਾ ਖਜ਼ਾਨਾ ਵੀ ਦੇਣ ਨੂੰ ਤਿਆਰ ਹਾਂ, ਮੇਰਾ ਪੁੱਤਰ ਬਚ ਜਾਏ। ਸਤਿਗੁਰੂ ਜੀ ਫੇਰ ਮੁਸਕਰਾਏ, ਮੁਸਕਰਾ ਕੇ ਆਖਣ ਲੱਗੇ, ਐ ਵਜ਼ੀਰ ਪਹਿਲੀ ਗੱਲ, ਗੁਰੂ ਘਰ ਦੇ ਵਿੱਚ ਤੁਸੀਂ ਜਾਚਕ ਬਣ ਕੇ, ਮੰਗਤੇ ਬਣ ਕੇ ਆਏ ਹੋ, ਗੁਰੂ ਘਰ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ। ਦੁਸ਼ਮਣ ਵੀ ਇੱਥੇ ਚੱਲ ਕੇ ਆ ਜਾਏ ਨਾ, ਗੁਰੂ ਘਰ ਦਾ ਦੋਖੀ ਵੀ ਚੱਲ ਕੇ ਆ ਜਾਏ, ਗੁਰੂ ਘਰ ਉਹਨਾਂ ਨੂੰ ਵੀ ਨਿਵਾਜ ਦਿੰਦਾ। ਇਸ ਕਰਕੇ ਗੁਰੂ ਘਰ ਵਿੱਚੋਂ ਤੁਹਾਨੂੰ ਖਾਲੀ ਨਹੀਂ ਮੋੜਿਆ ਜਾਏਗਾ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਉਹ ਬਿਰਧ ਸਵਾਮੀ ਸੰਦਾ। ਗੁਰੂ ਘਰ ਹਰ ਇੱਕ ਦੀ ਝੋਲੀ ਭਰਦਾ, ਤੁਸੀਂ ਜਾਤਕ ਬਣ ਕੇ ਆਏ ਹੋ। ਦੂਜੀ ਗੱਲ, ਤੁਸੀਂ ਮੁੱਲ ਖਰੀਦਣ ਦੀ ਗੱਲ ਕੀਤੀ ਹੈ। ਮਹਾਰਾਜ ਮੁਸਕਰਾ ਕੇ ਆਖਣ ਲੱਗੇ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ, ਜੇ ਉਹਦੇ ਕੋਲੇ ਤਿੰਨਾਂ ਲੋਕਾਂ ਦੀ ਦੌਲਤ ਵੀ ਹੁੰਦੀ ਹੈ, ਵਸਤੂਆਂ ਕਿਤੋਂ ਖਰੀਦ ਹੀ ਲੈਂਦਾ ਨਾ। ਗੁਰੂ ਘਰ ਨੇ ਵਸਤੂਆਂ ਮੁੱਲ ਨਹੀਂ ਦੇਣੀਆਂ, ਤੇਰੀ ਦੌਲਤ ਦੀ ਲੋੜ ਨਹੀਂ, ਆਪਣੀ ਦੌਲਤ ਨੂੰ ਵਾਪਸ ਲੈ ਜਾਓ। ਦਾਰਸ਼ ਕੋ ਖੁਦਾ ਦੋਸਤ ਹੈ, ਰੱਬ ਦਾ ਪਿਆਰਾ ਹੈ, ਫਿਰ ਤੁਸੀਂ ਜਾਚਕ ਬਣ ਕੇ ਆਇਓ, ਇਹ ਵਸਤੂਆਂ ਤੁਹਾਨੂੰ ਗੁਰੂ ਕੇ ਖਜ਼ਾਨੇ ਦੇ ਵਿੱਚੋਂ ਫਰੀ ਦਿੱਤੀਆਂ ਜਾਣਗੀਆਂ, ਬਿਨਾਂ ਮੋਖ ਤੋਂ, ਬਿਨਾਂ ਭੇਟਾ ਤੋਂ, ਬਿਨਾਂ ਮੁੱਲ ਤੋਂ। ਸਤਿਸੰਗ ਜੀ ਦਵਾਖਾਨੇ ਦੇ ਵੈਦ ਨੂੰ ਬੁਲਾਇਆ, 14 ਸਿਰਸਾਹੀ ਦੀ ਹਰੜ, ਇੱਕ ਮਾਸੇ ਦਾ ਲੌਂਗ ਤੇ ਗੱਜ ਮੁਕਤਾ ਮੋਤੀ ਸਤਿਗੁਰੂ ਜੀ ਨੇ ਬਖਸ਼ ਦਿੱਤਾ। ਔਰ ਉਹਨਾਂ ਔਸ਼ਧੀਆਂ ਦੇ ਸੇਵਨ ਕਰਨ ਦੇ ਨਾਲ ਜਦੋਂ ਵੈਦਾਂ ਨੇ ਦਵਾਈ ਤਿਆਰ ਕੀਤੀ ਤੇ ਦਾਰਾ ਸ਼ਕੋਹ ਦੀ ਜ਼ਿੰਦਗੀ ਬਚ ਗਈ, ਨਵਾਂ ਨਿਰੋਗ ਹੋ ਗਿਆ। ਐਡੀ ਵੱਡੀ ਦਿਆਲਤਾ, ਐਡੀ ਵੱਡੀ ਕਿਰਪਾਲਤਾ ਕਰਨੀ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ। ਵਾਤਾਵਰਣ ਦੀ ਸੰਭਾਲ ਵਾਸਤੇ ਸਭ ਤੋਂ ਪਹਿਲਾਂ 9 ਲੱਖਾਂ ਬਾਗ ਕੀਰਤਪੁਰ ਸਾਹਿਬ ਲਾਉਣਾ, ਇਹ ਮਹਾਨ ਰਹਿਮਤਾਂ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਕੀਤੀਆਂ। ਜੇ ਆਪਾਂ ਸਤਿਗੁਰੂ ਦਾ ਜੋਤੀ ਜੋਤ ਗੁਰਪੁਰਬ ਮਨਾ ਰਹੇ ਹਾਂ ਨਾ, ਦੁਨੀਆਂ ਦੇ ਹਰ ਵਿਅਕਤੀ ਨੂੰ ਤੇ ਹਰ ਸਿੱਖ ਨੂੰ ਸਤਿਸੰਗ ਜੀ ਵਾਤਾਵਰਣ ਦੀ ਸੰਭਾਲ ਵਾਸਤੇ ਸਾਨੂੰ ਬਿਰਛ ਜ਼ਰੂਰ ਲਾਉਣੇ ਚਾਹੀਦੇ ਹੈ ਔਰ ਬਿਰਛਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਇਹ ਪੂਰਨੇ ਸਤਿਗੁਰੂ ਜੀ ਨੇ ਪਾਏ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਪੜ੍ਹ ਲਓ, ਹਜ਼ੂਰ ਜਿੱਥੇ ਜਾਂਦੇ ਉੱਥੇ ਬਾਗ ਅਤੇ ਬਿਰਛ ਲਵਾਉਂਦੇ ਹੈ, ਜਿੱਥੇ ਜਾਂਦੇ ਹੈ ਖੂਹ ਲਵਾਉਂਦੇ ਹੈ, ਸਵੱਛ ਪਾਣੀ ਲੋਕਾਂ ਨੂੰ ਪੀਣ ਵਾਸਤੇ ਖੂਹ ਲਗਵਾਏ ਜਾਂਦੇ ਹੈ ਔਰ ਵਾਤਾਵਰਣ ਸਵੱਛ ਰੱਖਣ ਲਈ ਸਤਿਗੁਰੂ ਬਿਰਛ ਲਵਾਉਣ ਦਾ ਹੁਕਮ ਕਰਦੇ ਹੈ। ਕੋਲੋਂ ਮਾਇਆ ਦੇ ਕੇ ਖਜ਼ਾਨੇ ਵਿੱਚੋਂ, ਗੁਰੂ ਘਰ ਦੇ ਵਿੱਚੋਂ ਸਤਿਗੁਰਾਂ ਨੇ ਬਿਰਛ ਅਤੇ ਬਾਗ ਲਗਵਾਏ, ਖੂਹ ਲਗਵਾਏ, ਪਾਣੀ ਦੇ ਪਵਿੱਤਰ ਸੋਮੇ ਲੋਕਾਈ ਨੂੰ ਦਿੱਤੇ ਹੈ। ਇਹ ਪੂਰਨੇ ਸਤਿਗੁਰੂ ਜੀ ਤਾਂ ਸਾਡੇ ਲਈ ਤੇ ਸਮੁੱਚੀ ਦੁਨੀਆ ਲਈ ਪਹਿਲਾਂ ਹੀ ਪਾ ਗਏ। 400 ਸਾਲ, 450 ਸਾਲ, 500 ਸਾਲ ਤੋਂ ਇਹ ਪੂਰਨੇ ਸਤਿਗੁਰੂ ਜੀ ਪਾ ਕੇ ਗਏ ਹੈ। ਸਤਿਗੁਰੂ ਅੰਤਰਜਾਮੀ ਇਸੇ ਕਰਕੇ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਜਿਹੜਾ ਸਮਾਂ, ਉਸ ਸਮੇਂ ਵਿੱਚ ਬਿਰਛਾਂ ਦੀ ਤੇ ਸਵੱਛ ਪਾਣੀ ਦੀ ਦੁਨੀਆ ਨੂੰ ਲੋੜ ਪੈਣੀ ਹੈ, ਦੁਨੀਆ ਨੇ ਤਰਸਣਾ। ਗੁਰੂ ਦੇ ਹੁਕਮਾਂ ਉੱਤੇ ਜੇ ਦੁਨੀਆ ਤੁਰ ਪਵੇ ਨਾ ਸਮੁੱਚੀ ਲੁਕਾਈ, ਤਾਂ ਅੱਜ ਵੀ ਸੁਖੀ ਹੋ ਸਕਦੀ ਹੈ। ਅੱਜ ਵੀ ਸਾਡੀਆਂ ਬਿਮਾਰੀਆਂ ਤੇ ਰੋਗਾਂ ਤੋਂ ਸਾਨੂੰ ਛੁਟਕਾਰਾ ਹੋ ਸਕਦਾ। ਸੰਗਤ ਜੀ, ਸਭ ਤੋਂ ਪਹਿਲਾਂ ਬਗੀਚਾ ਵੀ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਕੀਰਤਪੁਰ ਸਾਹਿਬ 9 ਲੱਖਾਂ ਬਾਗ, ਅੱਜ ਵੀ ਦਰਸ਼ਨ ਕਰਨ ਜਾਓ, ਉਸ ਬਾਗ ਦਾ ਨਾਮ ਹੀ 9 ਲੱਖਾਂ ਬਾਗ ਹੈ। ਇੰਨਾ ਪੈਸਾ, ਇੰਨੀ ਦੌਲਤ ਖਰਚ ਕੇ ਸਤਿਗੁਰੂ ਜੀ ਨੇ 9 ਲੱਖ ਰੁਪਇਆ ਉਸ ਸਮੇਂ ਵਿੱਚ ਖਰਚ, ਅੱਜ ਦੇ ਅਰਬਾਂ ਨਾਲੋਂ ਵੀ ਵੱਧ ਕੀਮਤ, ਕੇਵਲ ਬਾਗ ਉੱਤੇ ਇੰਨੀ ਖਰਚ, ਇੰਨਾ ਸਤਿਗੁਰੂ ਜੀ ਨੇ ਮੋਖ ਲਾ ਕੇ ਮਾਇਆ ਦਾ ਉਸ ਬਾਗ ਨੂੰ ਤਿਆਰ ਕਰਵਾਇਆ, ਜਿਸ ਵਿੱਚੋਂ ਵੇਸ਼ ਕੀਮਤੀ ਔਸ਼ਧੀਆਂ ਤੇ ਫਲ ਪ੍ਰਾਪਤ ਹੋਇਆ ਕਰਦੇ ਸਨ ਸੰਗਤਾਂ ਨੂੰ। ਫਿਰ ਸਭ ਤੋਂ ਪਹਿਲਾਂ ਦਵਾਖਾਨਾ ਵੀ, ਅੱਜ ਹੌਸਪੀਟਲ ਖੋਲ੍ਹੇ ਜਾਂਦੇ, ਉਦੋਂ ਦਵਾਖਾਨੇ ਖੋਲ੍ਹੇ ਜਾਂਦੇ ਸਨ। ਕੀਰਤਪੁਰ ਸਾਹਿਬ ਦੇ ਵਿੱਚ ਦਵਾਖਾਨਾ ਵੀ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਖੋਲ੍ਹਣਾ ਕੀਤਾ, ਦੁਖੀਆਂ ਰੋਗੀਆਂ ਤੇ ਮਰੀਜ਼ਾਂ ਦੇ ਇਲਾਜ ਵਾਸਤੇ, ਜਿੱਥੋਂ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਸਨ, ਮਰੀਜ਼ਾਂ ਦੇ ਫ੍ਰੀ ਇਲਾਜ ਕਰਵਾਏ ਜਾਂਦੇ ਸਨ। ਅੱਜ ਕੋਈ ਬੰਦਾ 4 ਦਿਨ ਫ੍ਰੀ ਦਵਾਈਆਂ ਵੰਡ ਦਿੰਦਾ, ਅਖਬਾਰਾਂ ਵਿੱਚ ਫੋਟੋਆਂ ਲਵਾਉਣੋਂ ਨਹੀਂ ਥੱਕਦਾ ਕਿ ਅਸੀਂ ਫ੍ਰੀ ਦਵਾਈਆਂ ਵੰਡੀਆਂ। ਅਸੀਂ ਜੀ ਫ੍ਰੀ ਬੜੀ ਸੇਵਾ ਕਰ ਰਹੇ ਹਾਂ, ਸੇਵਾ ਕਰੋ, ਉਤਸ਼ਾਹ ਪੈਦਾ ਕਰੋ, ਪਰ ਸੇਵਾ ਕਰਕੇ ਜਣਾਉਣਾ ਨਹੀਂ, ਸੇਵਾ ਕਰਕੇ ਦੱਸਣਾ ਨਹੀਂ। ਐਸੇ ਗੁਰਸਿੱਖ ਮਹਾਂਪੁਰਖ ਗੁਰ ਇਤਿਹਾਸ ਵਿੱਚ ਜਿਨ੍ਹਾਂ ਦਾ ਜ਼ਿਕਰ ਆਉਂਦਾ, ਸਮਾਂ ਨਹੀਂ ਆਗਿਆ ਦਿੰਦਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਮਾਨਵਤਾ ਦੀ ਸੇਵਾ ਕੀਤੀ ਪਰ ਕਿਸੇ ਨੂੰ ਜਣਾਇਆ ਤੱਕ ਨਹੀਂ, ਦੱਸਿਆ ਤੱਕ ਨਹੀਂ। ਅੱਜ ਲੋਕ ਕੀ ਕਰਦੇ ਆ, ਜੇ ਕਿਸੇ ਦੁਖੀ ਦੀ ਕੋਈ ਮਦਦ ਹੋ ਗਈ ਤਾਂ ਸੋਸ਼ਲ ਮੀਡੀਆ ਉੱਤੇ ਫੋਟੋਆਂ ਪਾ ਪਾ ਕੇ ਇੰਨਾ ਪ੍ਰਚਾਰ ਕਰਦੇ ਆ, ਇਹ ਦੁਖੀ ਸੀ, ਇਹਨੂੰ ਇੰਨੇ ਪੈਸੇ ਦਿੱਤੇ, ਇਹਦਾ ਘਰ ਬਣਾ ਤਾ, ਅਸੀਂ ਫਲਾਨੀ ਥਾਂ ਤੇ ਆਹ ਦੇ ਤਾ, ਫਲਾਨੀ ਥਾਂ ਤੇ ਦੁਖੀਆਂ ਦੀ ਆਹ ਮਦਦ ਕਰ ਦਿੱਤੀ। ਸਤਿਸੰਗਤ ਜੀ, ਦਾਨ ਕਰਨਾ ਹਰ ਮਨੁੱਖ ਪ੍ਰਾਣੀ ਮਾਤਰ ਦਾ ਫਰਜ਼ ਹੈ, ਪਰ ਦਾਨ ਕਰਕੇ ਜਿਤਾਉਣਾ ਇਹ ਸਿਆਣਪ ਨਹੀਂ ਹੈ। ਸਿਆਣੇ ਪੁਰਸ਼ਾਂ ਦਾ ਕਥਨ ਹੈ, ਦਾਨੇ ਪੁਰਸ਼ਾਂ ਦਾ ਕਥਨ ਹੈ ਕਿ ਇਹ ਬੰਦੇ ਸੱਜਾ ਹੱਥ ਤੇਰਾ ਦਾਨ ਕਰੇ ਤਾਂ ਖੱਬੇ ਨੂੰ ਖਬਰ ਨਾ ਹੋਵੇ ਕਿ ਤੂੰ ਦਾਨ ਕੀਤਾ ਹੈ। ਇਸ ਕਰਕੇ ਇਹ ਕਿੱਡੇ ਕਿੱਡੇ ਪਰ ਉਪਕਾਰ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਦਵਾਖਾਨਾ ਖੋਲਿਆ। ਫਿਰ ਸੰਗਤ ਦੀ ਇੱਕ ਬਚਨ ਹੋਰ ਦੱਸਦੇ ਹਾਂ, ਕੋਮਲਤਾ ਕਿੰਨੀ ਹੈ ਧੰਨ ਗੁਰੂ ਹਰਰਾਜ ਸਾਹਿਬ ਜੀ ਦੇ ਹਿਰਦੇ ਵਿੱਚ। ਜੰਗਲ ਵਿੱਚ ਜਾਂਦੇ ਆ ਸ਼ਿਕਾਰ ਦੇ ਬਹਾਨੇ, ਕੋਈ ਫੱਟੜ ਪਸ਼ੂ ਪੰਛੀ ਮਿਲ ਜਾਂਦਾ, ਕੋਈ ਭੁੱਖਾ ਪਿਆਸਾ ਪਸ਼ੂ ਪੰਛੀ ਮਿਲ ਜਾਂਦਾ, ਕੀਰਤਪੁਰ ਸਾਹਿਬ ਲਿਆ ਕੇ ਉਹਦੀ ਸੇਵਾ ਸੰਭਾਲ ਉਹਦਾ ਇਲਾਜ ਕਰਦੇ। ਚਿੜੀਆ ਘਰ ਵੀ ਇਸ ਧਰਤੀ ਤੇ ਪਹਿਲੀ ਵਾਰ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਖੋਲਿਆ ਸੀ। ਅੱਜ ਚਿੜੀਆ ਘਰ ਬਣਾਏ ਜਾਂਦੇ ਆ, ਉਹ ਜਾਨਵਰ ਪਸ਼ੂ ਪੰਛੀ ਜਿਹੜੇ ਕਿਸੇ ਸਮੇਂ ਸਾਡੇ ਇਸ ਵਾਯੂ ਮੰਡਲ ਦਾ ਇੱਕ ਸ਼ਿੰਗਾਰ ਸਨ, ਅੱਜ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੇ। ਚਿੜੀ ਚੌਕੀ ਪਹੁ ਫੁੱਟੀ ਵਗਨ ਬਹੁਤ ਰੰਗ ਅਚਰਜ ਰੂਪ ਸੰਤਨ ਰਚੇ ਸੁਖ ਨਾਨਕ ਨਾਮੈ ਰੰਗ। ਅੱਜ ਕਿਤੇ ਚਿੜੀਆਂ ਚੂਕਦੀਆਂ ਦਿਖਾਈ ਦਿੰਦੀਆਂ, ਕਿਉਂ ਵਾਤਾਵਰਣ ਖਰਾਬ ਕਰ ਦਿੱਤਾ। ਅੱਜ ਚਿੜੀਆਂ ਘਰ ਦੇ ਵਿੱਚ ਹੀ ਦੇਖਣ ਵਾਸਤੇ ਚੀਜ਼ਾਂ ਬਚ ਗਈਆਂ। ਚਿੜੀਆਂ ਘਰ ਦੁਨੀਆਂ ਨੇ ਬਾਅਦ ਵਿੱਚ ਬਣਾਏ ਹੈ, ਪਰ ਸਭ ਤੋਂ ਪਹਿਲਾਂ ਚਿੜੀਆ ਘਰ ਵੀ ਧੰਨ ਗੁਰੂ ਹਰਰਾਜ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਫੱਟੜ ਅਤੇ ਦੁਖੀ ਭੁੱਖੇ ਪਿਆਸੇ ਜਾਨਵਰਾਂ ਨੂੰ ਜੰਗਲ ਵਿੱਚੋਂ ਲਿਆਉਣਾ ਔਰ ਉਹਨਾਂ ਦਾ ਇਲਾਜ ਕਰਨਾ, ਉਹਨਾਂ ਵਾਸਤੇ ਦਾਣਾ ਪਾਉਣਾ, ਉਹਨਾਂ ਦੀ ਖੁਰਾਕ ਉਹਨਾਂ ਨੂੰ ਦੇਣੀ ਤੇ ਉਹਨਾਂ ਦੀ ਸੇਵਾ ਸੰਭਾਲ ਕਰਨੀ। ਕਿੱਡੇ ਵੱਡੇ ਵੱਡੇ ਪਰਉਪਕਾਰ ਮੇਰੇ ਸਤਿਗੁਰੂ ਦੇ ਹੈ। ਸਤ ਸੰਗਤ ਜੀ, ਸਮਾਂ ਨਹੀਂ ਆਗਿਆ ਦਿੰਦਾ, ਅੱਜ ਐਸੇ ਸਤਿਗੁਰੂ ਧੰਨ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪਵਿੱਤਰ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਹੱਕ ਪਰਵ ਹਰ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਧੰਨ ਭਾਈ ਨੰਦ ਲਾਲ ਸਿੰਘ ਸਾਹਿਬ ਜੀ, ਤੁਹਾਡੇ ਚਰਨਾਂ ਵਿੱਚ ਸਿਰ ਝੁਕਦਾ ਜਦੋਂ ਇੰਨਾ ਅਕੀਦਾ, ਇੰਨਾ ਵਿਸ਼ਵਾਸ, ਇੰਨਾ ਭਰੋਸਾ ਮੇਰੇ ਸਤਿਗੁਰੂ ਦੇ ਉੱਤੇ ਉਹਨਾਂ ਦਾ ਕਿ ਹੇ ਕਰਤਾ ਸਰੂਪ ਗੁਰੂ ਹਰਰਾਜ ਸਾਹਿਬ, ਤੁਹਾਡੇ ਵਿੱਚੋਂ ਮੈਨੂੰ ਸੁਲਤਾਨ ਅਤੇ ਦਰਵੇਸ਼, ਬਾਦਸ਼ਾਹ ਅਤੇ ਦਰਵੇਸ਼ ਤਾਈ ਭਾਵ ਫਕੀਰੀ ਦੋਨੋਂ ਹੀ ਮੈਨੂੰ ਤੁਹਾਡੇ ਵਿੱਚੋਂ ਉਹਦੇ ਦਰਸ਼ਨ ਹੋਏ। ਜੇ ਮੀਰੀ ਪੀਰੀ ਦੇ ਮਾਲਕ ਤੁਹਾਡੇ ਦਾਦਾ ਸਤਿਗੁਰੂ ਸਨ ਤਾਂ ਧੰਨ ਗੁਰੂ ਹਰਰਾਜ ਸਾਹਿਬ ਆਪ ਵੀ ਮੀਰੀ ਪੀਰੀ ਦੇ ਮਾਲਕ ਹੋ। ਦੁਨੀਆਂ ਵਿੱਚ ਜਿਹੜਾ ਬਾਦਸ਼ਾਹ ਹੋਇਆ ਬਾਦਸ਼ਾਹ ਹੋਇਆ, ਜਿਹੜਾ ਦਰਵੇਸ਼ ਹੋਇਆ ਦਰਵੇਸ਼ ਹੋਇਆ, ਪਰ ਧੰਨ ਗੁਰੂ ਹਰਰਾਜ ਸਾਹਿਬ ਤੁਸੀਂ ਬਾਦਸ਼ਾਹ ਵੀ ਹੋ, ਤੁਸੀਂ ਦਰਵੇਸ਼ ਵੀ ਹੋ। ਐਡੀ ਮਹਾਨ ਕਿਰਪਾ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਹਰਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਸ੍ਰੀ ਕੀਰਤਪੁਰ ਸਾਹਿਬ, ਜਿੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ, ਉਸ ਅਸਥਾਨ ਤੇ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ 1718 ਬਿਕਰਮੀ ਸੰਮਤ ਕੱਤਕ ਵਧੀ 9 ਨੂੰ ਔਰ 1661 ਈਸਵੀ 8 ਨਵੰਬਰ ਨੂੰ ਅੱਜ ਦੇ ਦਿਨ 8ਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਿਰੇਸ ਉਮਰ ਕਿੰਨੀ ਹੈ? 5 ਸਾਲ 2 ਮਹੀਨੇ 16 ਦਿਨ ਦੀ ਉਮਰ ਹੈ। ਗੁਰੂ ਦੀ ਉਮਰ ਵੇਖ ਕੇ ਕਦੇ ਤਕਾਜਾ ਨਹੀਂ ਲਾਇਆ ਜਾ ਸਕਦਾ। ਗੁਰੂ ਪਰਮੇਸ਼ਰ ਦਾ ਸਰੂਪ ਹੈ। ਅਸੀਂ ਗੁਰੂ ਦੀ ਤੁਲਨਾ ਦੁਨਿਆਵੀ ਜੀਵਾਂ ਨਾਲ ਨਹੀਂ ਕਰ ਸਕਦੇ, ਨਾ ਹੀ ਕਦੇ ਕਰਨੀ ਚਾਹੀਦੀ ਹੈ। ਗੁਰੂ ਸਮਰੱਥ ਹੈ, ਹਰ ਸਮੇਂ ਸਮਰੱਥ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸੰਗਤ ਜੀ, ਧੰਨ ਗੁਰੂ ਹਰਰਾਜ ਸਾਹਿਬ ਜੀ ਨੇ 100 ਪਾਠ ਜਪਜੀ ਸਾਹਿਬ ਦਾ ਰੋਡ ਕਰਦਿਆਂ ਹੋਇਆਂ 19 ਸਾਲ ਤੱਕ ਦੀ ਉਮਰ ਤੱਕ ਸਤਿਗੁਰੂ ਜੀ ਨੇ 5 ਲੱਖ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਸੀ। ਰੋਜ਼ ਦਾ 100 ਪਾਠ ਤੇ 3 ਸਾਲ ਤੋਂ ਜੇ ਸਤਿਗੁਰੂ ਜੀ ਦੀ ਸਰੀਰਕ ਅਵਸਥਾ ਤੋਂ ਮੰਨੀਏ, ਗੁਰਤਾ ਗੱਦੀ ਪ੍ਰਾਪਤ ਹੋਣ ਤੱਕ 18-19 ਸਾਲ ਤੱਕ, ਇੰਨੀ ਛੋਟੀ ਉਮਰ ਤੋਂ ਲੈ ਕੇ ਇੰਨੇ ਸਮੇਂ ਦੇ ਵਿੱਚ ਵਿੱਚ 5 ਲੱਖ ਜਪਜੀ ਸਾਹਿਬ ਜੀ ਦਾ ਪਾਠ ਕਰਨਾ। ਅੱਜ ਕਈ ਲੋਕ ਐਸੇ मन घड़त विचारां नूं जन्म दे रहे हैं, गलत प्रचार कर रहे हैं। आखे जी जपजी साहब दे पाठ करने, मूल मंत्र वाहिगुरु मंत्र दा अभ्यास करना, ये तोता रटन है, ये कर्म कांड है, ब्राह्मणवाद है। कदे धन गुरु ते धन गुरु श्री गुरु अमरदास जी का इतिहास पढ़ लिया करो। 84 पाठ हजूर रोजाना जपजी साहब दे करदे सन। ऐसे ऐसे सिख धन गुरु अर्जन देव जी दे होए, भाई लखू जी जैसे 21 पाठ रोज जपजी साहब दे करदे सन। धन गुरु हरराय साहब 100 पाठ जपजी साहब का, 5 लख जपजी साहब का, तो मूल मंत्र का अणगिणत अभ्यास धन गुरु हरराय साहब जी ने। गुरबाणी नाल इन्ना स्नेह और गुरबाणी की शक्ति का प्रतख जलवा भी विखाया। एक बारी अफगान के इलाके विचों एक सिख सतगुरां के दर्शन करन कीरतपुर साहिब आया। जान लग्या बेनती की सच्चे पातशाह आप जी अपने ज्योति जो समाउण तो बाद तुहाडे दो साहिबजादे वड्डा राम राय छोटे हन, धन श्री गुरु हरकृष्ण साहब जी जिन्हां दा नाम है, तुसी गुरता गद्दी दा तख्त किस नूं दे के जाओगे? सतगुरु जी आखण लगे कल नूं अमृत वेले आई तेरे इस सवाल दा जवाब देंगे। दूसरे दिन सिख अमृत वेले आया, सतगुरु महाराज जी दे पास हाजिर होया, उही सवाल किया। सतगुरु कहन लगे दोनों साहिबजादे आपो अपने कमरिया विच 5 ग्रंथी बाणी का पाठ कर रहे हैं। तो उम्र किन्नी है उदो? धन गुरु हरकृष्ण साहब जी की 5 साल दी। 5 साल के बच्चे ने तो बोलना नहीं चंगी तरह आउंदा। 5 ग्रंथी बाणी दियां पोथियां का पाठ कर रहे हैं सतगुरु। सिख ने गुरु के नाल दुनियावी गल्लां नूं नहीं, दुनियावी बुद्धि अकल सियाणप जिहड़ी है जां दुनियावी लोकां दी उम्र दे तकाजियां नूं कदे भी नहीं नापिया जा सकदा। गुरु समर्थ है हर समय विच। सिख ने बेनती कीती महाराज कृपा करो। इतिहास विच जिक्र आउंदा सतगुरु जी कहण लगे आ सूई साडे कोलों लैके जा, और जेड़ा साहिब दादा पाठ करद्या करद्या जिदी मंजी साहब दे पावे दे विच सूई खुब जाए, समझ लई कि वह गुरता गद्दी दे योग है। सिख सतगुरु जी नूं नमस्कार करके पहला बाबा राम राय जी दे कमरे विच, कोठड़ी शब्द पुराने इतिहास विच जिक्र आउंदा, कोठड़ी विच जांदे है। राम राय जी दी सुर भी बड़ी मिठी है, ये गल नहीं कि बसुरा, ऐन बड़ी मिठास विच बड़ा उच्ची बोल के 5 ग्रंथी बाणी का पाठ कर रहे हैं। और सिख बैठ गया पास, और पता भी नहीं लगन देना सतगुरु जी का बचन सी। जदों मंजी साहब के पावे दे विच कुछ समा बाणी सुन के सूई खंभाउण का जतन किया, सूई खुबी नहीं, पत्थर वर्गा वह पावा कठोर अते करड़ा बनिया होया है। सिख ने सोचिया बाणी बड़े रस नाल पढ़ रहे हैं और बड़ा आनंद भी सुन वेले थोड़ा बहुत आया है, पर सूई नहीं विच प्रवेश की। बैठ के सिख मत्था टेक के अगली कोठड़ी विच चलिया जाता है। जदों अगली कोठड़ी विच जाता धन सतगुरु श्री गुरु हरकृष्ण साहब सच्चे पातशाह जी 5 ग्रंथी पोथी तो बाणी का पाठ कर रहे हैं, और इन्नी गुरबाणी विच मस्ती है, इन्ने ध्यान निमगन हन, कोई पता नहीं कौन आया कौन बैठा है, गुरबाणी नाल सुरत जुड़ी हुई है। सिख ने थोड़े समय बाद सूई खबोई तो पावे भी साध संग जी मोम का रूप धारण कर चुके सन, सूई विच ही प्रवेश हो गई, विचे अलोप हो गई। सिख नमस्कार करके वापस आया। सिख ने बेनती की महाराज सूई तो छोटे साहबजादा जी दे मंजी साहब दे पावे विच जिहदे उत्ते पोथी रख के पाठ कर रहे सन, वह पावे भी मोम बन चुके हैं महाराज, उहदे विच प्रवेश कर गई है, अलोप हो गई है। सतगुरु आखन लगे सिखा तेरे सवाल का जवाब मिल गया। कहन लगा हां पर सतगुरु जी शंका है की गल वड्डा साहब ज्यादा योग नहीं। राज दरबारा दे नियम हन कि वड्डे नू अपनी थां पदवी ते बिठाया जांदा। सतगुरु आखन लगे सिखा इत्थे पदवियां नहीं वेखियां जांदियां, इत्थे सेवा ते निम्रता वेखी जांदी है, गुण वेखे जांदे है। राम राय इस वस्तु दे योग नहीं। पता सी कि औरंगजेब दे पास भेजना है, करामातां भी दिखाएगा गुरु की बरकत दे विच्चों, पर खुशामद विच आके गुरबाणी दियां पंगतियां जदों औरंगजेब ने पुछिया ना। एक दिन राम राय नू मिट्टी मुसलमान की पेड़ा पई कुम्हार घड़ भांडे इट्टां कियां जल्दी करे पुकार। सोचन लग पिया कि बड़ी वड्डी रियासत देहरादून दी मिली हुई है, खजाने विच्चों बड़ा धन मिलदा, जे मुसलमान शब्द आखिया किते औरंगजेब नाराज ना हो जाए, रियासतां विच बैठिया नू जेल विच ना बिठा दे। कहन लगा नहीं जी, मुसलमान नहीं है, बेईमान शब्द है। रंगा बड़ा खुश होया। खुश इस करके होया कि राम राय मेरी ईन प्रवान कर गया। राजे लोग सरकारां लोग हमेशा ही किसे ना किसे पासे तो इस ताक विच रहिंदे है कि किथे ना किथे अपना दाव वरत्या जाए। सतगुरु जी नूं उत्थे बैठे पता लगदा तां धन गुरु हरराय साहब कहन लगे राम राय नूं गुरु पिता गुरु नानक साहब दे बचना ते भरोसा नहीं। मिट्टी मुसलमान की पेड़ा पई कुम्हार घड़ भांडे इट्टां कियां जल्दी करे पुकार। धन गुरु नानक साहब सच्चे पातशाह जी ने तां साध संगत दी जिथे भी लुकाई विच गए ना, उत्थे निर्णा कीता। इस पंक्ति का भाव है कि मुसलमान वीरां दा इह भरोसा विश्वास है, असी किसे दे भरोसे दे उत्ते कदे भी किसे भी तरह की ठेस नहीं पहुंचा सकते। कि जिन्ने भी मुसलमान वीर मरदे है, जदों मर जांदे इन्हां नूं कबरां दे विच दबाया जांदा। कहिंदे हशर दी नमाज एक दिन जदों दुनिया ते क्यामत आएगी, अजराइल नाद बजाएगा तो सारिया रूहां कबरां दे विच उठ के बैठ जाणगियां, फिर इन्हां नूं पिस्तां दे विच जा के मुक्ति मिलेगी। धन गुरु नानक साहब सच्चे पातशाह जी फिर उत्थे ये शब्द आखदे मिट्टी मुसलमान की पेड़ा पई कुम्हार। कहिंदे जिहड़े कुम्हार लोग है बर्तन बनाउण वाले है ना, वह कबरां की चीकनी मिट्टी लिया के उहदियां इट्टां ते बर्तन बनाउंदे है, घड़ भांडे इट्टां कियां जल्दी करे पुकार, वह अग विच सड़दे है ना जदों। कहिंदे फिर इहदा मतलब कबरां दे विच अजे रूहां जिउंदियां हन ते वह भी सड़दियां, हाहाकार हाहाकार, सेक लगन तो बंदा हाहाकार मचाउंदा, हाहाकार करदियां होणगियां। रूह तां जदों शरीर नालों वख हो जांदी है उदों शरीर दा ते रूह दा नाता ही टुट जांदा। पर राम राय खुशामंद विच आ गया। सतगुरु जी ने आख्या धन गुरु नानक साहब जी दी बाणी दे पहले अखर तीन बदल दिते, इसने मुसल दी थां ते बेई शब्द पा दिता, दो अखर अपने कोलों पा दिते। राम राय दा मूह जिस पासे आ उसे पासे नूं तुर जाए, साडे मत्थे ना लगे। गुरबाणी दे सिधांतां दे विच फर्क पाउणा, गुरबाणी दीआं लगा मात्रां विच फर्क पाउणा, गुरबाणी दे उचारण विच फर्क पाउणा, गुरबाणी दी घाड़त नूं अपनी मर्जी नाल घड़न करके इतनी नाराजगी, इतना वड्डा दृढ़ करड़ा फैसला कि पुत्र दी परवाह नहीं कीती, मत्थे नहीं लाया मुड़ के, गुरु घर दे विचों छेक दित्ता हमेशा लई। कहन लगे गुरु साहब दी बाणी नूं इसने बदलिया। गुरु नानक साहब की बाणी नूं दूजे तीजे चौथे पंजवें छेवें साडे तक नहीं किसे गुरु साहब ने एक भी लग मात्र दा फर्क पाया, ते इसने फर्क पाया, इस करके साडे मत्थे ना लगे। राम राय नूं मत्थे नहीं लाया। जिथे कोमल है उत्थे सिधांतां लई सतगुरु जी किन्ना दृढ़ता नाल पहरा दे रहे हैं।
ऐसे सतगुरु धन गुरु हरराय साहब जी ने धन गुरु हरकृष्ण साहब जी की परख करवाउंदिआं अज दे दिन सात संगत दी कीरतपुर साहब धन गुरु हरकृष्ण साहब जी नूं आप गुरता गद्दी दा तिलक बख्शिया पंज पैसे नारियल अगे रख के नमस्कार करके तीन परिक्रमा करके धन गुरु हरकृष्ण साहब जी नूं गुरता गद्दी दा तख्त बख्शिया और उस तों बाद अज दे दिन आप जी पतालपुरी साहिब स्थान कीरतपुर साहब विखे ज्योति जोत समाए ऐसे धन गुरु हरराय साहब जी और धन श्री गुरु हरकृष्ण साहब जी जिन्हां बाबत मेरे सतगुरु कलगीधर पातशाह जी बचन उचारदे है श्री हरकृष्ण ध्याई है जिस डिठै सब दुख जाए कि ऐ सिखा धन गुरु हरकृष्ण साहब जी नूं याद रखिया कर जिन्हां दे दर्शन करन नाल तेरे सारे दुखां दा नाश हो जाएगा सारे दुख चले जाणगे। ये दो सतगुरु साहिबाना जी का गुरपुरब है और सचखंड श्री हरिमंदर साहब जी विखे दो गुरपुरब बड़ी श्रद्धा भावना नाल मनाए जा रहे हैं। सारे गुरपुरब सचखंड श्री हरिमंदर साहब विखे मनाए जाते हैं। संगत जी दस गुरु साहिबाना दे गुरपुरब ही आपां मनाया करिए। गलत धारना चल पई कि अपने बच्चों के जन्मदिन मनाउण दा बहुत रवाज साढ़े विच प्रवृत्त हो गया। अरदास तां करो उन्हां लई असीस मंगो सतगुरु दी पर मनाओ तो गुरपुरब मनाओ सिख दिहाड़े मनाओ शहीदां दे दिहाड़े मनाओ यह साडा फर्ज है। जिदन बच्चों के जन्मदिन होण तां सात संगत जी गुरपुरबां दे उत्ते आ के गुरु घर दे विच कोई सेवा करो संगतां नूं लंगर छका दिओ सतसंगत कर लो बच्चों नूं मत्था टकाओ अरदास कराओ सतगुरु के चरणों विच। इस करके गुरपुरब ही सानू मनाने चाहिए है। हो कुरबाणी तिना गुरसिखा भाए भगत गुरपुरब करंदे धन पाई गुरदास जी कहंदे है जेड़े सिख मेरे सतगुरु का गुरपुरब मनाउंदे है मैं उन्हां तों बलिहार कुरबान जांदा हाँ। अज सतगुरु जी के गुरपुरबां ते आपां हाजरी भर रहे हाँ जो अमृत वेले सचखंड श्री हरिमंदर साहब जी दे विच्चों आवाजा आया श्री मुखवाक सतगुरु जी ने बख्शिश कीते उन्हां दी कथा मन बिरती नूं अकागर करके आप संगतां सरबण करो।
सतनाम श्री वाहगुरु साहिब जी तनासरी महला पंजवा।
तनासरी रागनी विच धन गुरु अर्जन देव साहिब जी सच्चे पातशाह परम पवित्र उपदेश बख्शिश कर रहे हैं।
यतन करै मानुक डहकावै
ते बंदा पाप करन लई बड़े यतन करदा और पापां दी हालत की हुंदी है पाप करन वाले दी और पापी दी की हालत हुंदी है दसदे है बड़े बड़े यतन करदा लोकां नूं पापां विच फसाउण लई। बहकावा का अर्थ भड़का भड़का भी है उत्तेजना भी पैदा करता और बहकावे नाम फसा भी है। बहु प्रपंच कर पढ़तन लियावे सुधारा पैन लुटावे बड़े प्रपंच बड़े छल बड़े धोखे करता बंदा। इस करके बड़े जतना विच नाम जपन का जतन नहीं करता सेवा सत्संगत का जतन नहीं कदे करता पर मनुखा नूं बहुते मनुखा नूं अपने जाल विच फसाउण वास्ते लुटण वास्ते ठगियां करन वास्ते चोरियां अते डाके मारन वास्ते कहिंदे मनुख बड़े जतन कर करके मनुख मनुखा नूं जीवां नूं फसाउंदा है अपने जाल दे अंदर बड़ी चतराई दे नाल।
ओह अंतर जामी जाना
महाराज कहिंदे है बंदे बड़िया तू चतर चलाकियां करदा बड़िया तू अपने जीवन दे विच होशियारियां वरतदा और बड़े दुनिया नूं धोखे दन्ना बड़े बल छल करदा पर एक गल सतगुरु कहिंदे याद रख दुनिया तो पर्दे रख लवेंगा लोकां तो लुको लवेंगा पर अंतरजामी वाहिगुरु तो तू कोई पर्दा नहीं रख सकदा। गुरबाणी विच सतगुरु जी का जिक्र है सच्चे पातशाह फरमान करदे है कि ऐ बंदे अनक पढ़दे मैं देख वाड़ अनक पढ़दे मैं पर दारा संग फाकै ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ ਹੈ। ਪਰਮੇਸ਼ਰ ਹੀ ਪਤ ਢਕੇ ਤਾਂ ਢਕੇ, ਪੜਦਾ ਪਾਵੇ ਤਾਂ ਪਾਵੇ, ਨਹੀਂ ਤਾਂ ਸਾਧ ਸੰਗਤ ਦੀ ਸੌ ਸੁਹਾਗਣ ਨੇ ਬੜੇ ਪੜਦੇ ਪਾ ਕੇ ਕੁਕਰਮ ਕਰਦਾ ਸੀ ਔਰ ਮੰਦ ਕਰਮ ਕਰਦਾ ਸੀ, ਵਿਵਚਾਰ ਕਰਦਾ ਸੀ, ਨੁਸ਼ਹਿਰੇ ਵਿੱਚ ਪਾਕਿਸਤਾਨ ਵਿੱਚ ਰਹਿ ਗਿਆ, ਮੇਲੇ ਵੀ ਲੱਗਦੇ ਸਨ, ਭੁੱਲੇ ਭਟਕੇ ਲੋਕ ਮਗਰ ਲੱਗੇ ਹੋਏ ਸਨ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ, ਲੋਕ ਬੇਗਿਆਤ ਮੁੱਲ ਪਾਮ ਦੇ, ਪਖੰਡੀਆਂ ਦਾ ਵਿਰਲੇ ਸਰੋਤੇ, ਕੋਈ ਪਿਆਰਿਆਂ ਦੇ ਰਾਗ ਦੇ। ਤਾਂ ਸਾਧ ਸੰਗਤ ਜੀ ਗੁਰੂ ਸਾਹਿਬ ਗਏ, ਕਹਿਣ ਲੱਗੇ ਬਈ ਸੌ ਸੁਹਾਗਣ ਨੂੰ ਆਖੋ ਤੈਨੂੰ ਕੋਈ ਮਿਲਣ ਆਇਆ। ਸੇਵਾਦਾਰ ਕਹਿਣ ਲੱਗੇ ਜੀ ਅੱਜ ਤਾਂ ਉਹਨਾਂ ਨੂੰ ਸੌ ਦੀ ਪ੍ਰਾਪਤੀ ਹੋ ਰਹੀ ਹੈ, ਇਸ ਕਰਕੇ ਉਹ ਮਿਲ ਨਹੀਂ ਸਕਦੇ, ਭੋਰੇ ਦੇ ਦਰਵਾਜ਼ੇ ਬੰਦ ਹੈ। ਸਤਿਗੁਰੂ ਚਲੇ ਗਏ, ਸਤਿਗੁਰੂ ਦੇ ਜਾਣ ਦੀ ਦੇਰ ਸੀ, ਜਦੋਂ ਗੁਰੂ ਦੀ ਕੰਢ ਹੋ ਜਾਏ ਨਾ ਬੰਦੇ ਵੱਲ ਤਾਂ ਕੋਈ ਬੰਦੇ ਨੂੰ ਬਚਾਉਣ ਵਾਲਾ ਨਹੀਂ ਹੈ। ਮੇਲੇ ਵਿੱਚ ਐਸਾ ਝਗੜਾ ਹੋਇਆ, ਕਿਸੇ ਗੱਲੋਂ ਤਕਰਾਰ ਹੋਇਆ, ਝਗੜਾ ਹੁੰਦਾ ਹੁੰਦਾ ਲੋਕੀ ਧੱਕਮ ਧੱਕੀ ਹੋ ਗਏ ਤੇ ਉਹ ਭੋਰੇ ਦੇ ਅੱਗੇ ਤੱਕ ਲੋਕ ਚਲੇ ਗਏ। ਆਪਸ ਵਿੱਚ ਲੜਦੇ ਲੜਦੇ ਭੋਰੇ ਦੇ ਦਰਵਾਜ਼ੇ ਨੂੰ ਐਸਾ ਧੱਕਾ ਵੱਜਿਆ ਕਿ ਵੇਖਦੇ ਆ ਕਿ ਸੌ ਸੁਹਾਗਣ ਅੱਜ ਦੇ ਦੰਭੀਆਂ ਵਾਂਗੂ ਅੰਦਰ ਮੰਦ ਕਰਮ ਕਰ ਰਿਹਾ। ਲੋਕਾਂ ਦਾ ਵਿਸ਼ਵਾਸ ਚੁੱਕਿਆ ਗਿਆ, ਮੇਲੇ ਲੱਗਣੋਂ ਹਟ ਗਏ। ਧੰਨ ਗੁਰੂ ਨਾਨਕ ਸਾਹਿਬ ਐਸੇ ਦਿਆਲੂ ਸੱਚੇ ਪਾਤਸ਼ਾਹ। ਫਿਰ ਭਾਈ ਬਾਲਾ ਮਰਦਾਨਾ ਜੀ ਨਾਲ ਹੈ। ਸੰਗਤ ਜੀ ਮੈਂ ਇੱਕ ਬੇਨਤੀ ਕਰਾਂ, ਅੱਜ ਅਸੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਅਵਤਾਰ ਗੁਰਪੁਰਬ ਮਨਾ ਰਹੇ ਹਾਂ। ਧੰਨ ਭਾਈ ਬਾਲਾ ਜੀ ਨੇ ਵੀ ਔਰ ਧੰਨ ਭਾਈ ਮਰਦਾਨਾ ਜੀ ਨੇ ਵੀ, ਦੋਨਾਂ ਗੁਰਸਿੱਖਾਂ ਨੇ ਸਤਿਗੁਰੂ ਜੀ ਦੀ ਅਨੰਨ ਸੇਵਾ ਕੀਤੀ ਹੈ। ਸਾਨੂੰ ਭਾਈ ਬਾਲਾ ਜੀ ਨੂੰ ਇਤਿਹਾਸ ਵਿੱਚੋਂ ਮਨਫੀ ਨਹੀਂ ਕਦੇ ਕਰਨਾ ਚਾਹੀਦਾ, ਭੁੱਲ ਕੇ ਵੀ। ਇਹ ਖਿਆਲ ਰੱਖੋ, ਸਾਡੇ ਕੋਲ ਇਤਿਹਾਸਕ ਪ੍ਰਮਾਣ ਹੈ, ਯਾਦਗਾਰਾਂ ਉਹਨਾਂ ਦੀਆਂ, ਉਹਨਾਂ ਦਾ ਲਿਖਾਇਆ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਤੁਹਾਡੇ ਤੱਕ ਪਹੁੰਚਿਆ ਨਾ ਅੱਜ ਤੱਕ, ਇਹ ਸਾਰੀ ਕਿਰਪਾ, ਇਹ ਸਾਰੀ ਮਿਹਨਤ ਮੁਸ਼ਕਤ ਧੰਨ ਭਾਈ ਬਾਲਾ ਜੀ ਦੀ ਹੈ। ਭਾਈ ਬਾਲਾ ਮਰਦਾਨਾ ਨਾਲ ਹੈ ਸਤਿਗੁਰੂ ਦੇ। ਮਹਾਰਾਜ ਕਹਿਣ ਲੱਗੇ, ਤਰਸ ਕਰਦੇ ਆ ਕਿੰਨਾ ਹਿਰਦਾ ਦਿਆਲੂ ਹੈ, ਕਹਿਣ ਲੱਗੇ ਵੀ ਸੌ ਸੁਹਾਗਣ ਦੇ ਕੋਈ ਮੇਲਾ ਨਹੀਂ ਲੱਗਦਾ, ਬੜਾ ਦੁਖੀ ਹੈ, ਚੱਲ ਭਾਈ ਬਾਲਾ ਮਰਦਾਨਾ ਉਹਦਾ ਵੀ ਭਲਾ ਕਰੀਏ। ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਹੈ ਗੁਰੂ ਨਾਨਕ ਜਾਣੇ। ਨਗਰ ਵਿੱਚ ਗਏ, ਇੱਕ ਬਿਰਧ ਮਾਤਾ ਦੇ ਘਰ ਵਿੱਚ ਗਏ, ਉਹ ਮਾਤਾ ਨੇ ਬੜੇ ਪ੍ਰੇਮ ਨਾਲ ਸੇਵਾ ਕੀਤੀ। ਇੱਕ ਨੌਜਵਾਨ ਸਾਧ ਸੰਗਤ ਜੀ ਪਿੰਗਲਾ ਰਿੜਿਆ ਆਉਂਦਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਹੱਥ ਅਤੇ ਪੈਰ ਕੰਮ ਨਹੀਂ ਕਰਦੇ, ਰਿੜ ਕੇ ਤੁਰ ਰਿਹਾ। ਸਤਿਗੁਰੂ ਜੀ ਨੇ ਭਾਈ ਬਾਲਾ ਮਰਦਾਨਾ ਜੀ ਨੂੰ ਆਖਿਆ, ਇਹਨੂੰ ਚੁੱਕ ਕੇ ਇੱਥੇ ਲਿਆਓ। ਲਿਆਂਦਾ, ਕਹਿਣ ਲੱਗੇ ਭਾਈ ਮਰਦਾਨਾ ਬਾਅਦ ਰਬਾਬ ਛੇੜ ਬਾਣੀ ਆਈ ਹੈ, ਕੀਰਤਨ ਕੀਤਾ, ਕਿਰਪਾ ਦੀ ਦ੍ਰਿਸ਼ਟੀ ਕਰਕੇ ਸਾਧ ਸੰਗਤ ਜੀ ਉਸ ਬਾਲਕ ਦਾ ਪਿੰਗਲਾਪਣ ਦੂਰ ਕਰਕੇ ਐਨ ਨਿਰੋਗਤਾ ਬਖਸ਼ਤੀ। ਦੇਖਦਿਆਂ ਦੇਖਦਿਆਂ ਸਤਿਗੁਰੂ ਜੀ ਦੀ ਅਸੀਸ ਹੋਣ ਦੇ ਨਾਲ, ਸਿਰ ਤੇ ਹੱਥ ਰੱਖਣ ਨਾਲ ਸਾਹਮਣੇ ਖੜਾ ਨਵਾਂ ਨਿਰੋਗ ਹੋ ਗਿਆ। ਮਹਾਰਾਜ ਕਹਿਣ ਲੱਗੇ, ਬਾਲਕ ਜੇ ਤੈਨੂੰ ਕੋਈ ਪੁੱਛੇ ਨਾ ਵੀ ਤੈਨੂੰ ਕਿਹਨੇ ਠੀਕ ਕੀਤਾ, ਤੂੰ ਸਾਡਾ ਨਾਂ ਨਹੀਂ ਲੈਣਾ, ਕਹਿਣਾ ਸੌ ਸੁਹਾਗਣ ਨੇ ਠੀਕ ਕੀਤਾ, ਬੁਰਿਆਂ ਦਾ ਵੀ ਭਲਾ ਕਰਨਾ। ਕਹਿੰਦੇ, ਜਾ ਸਾਰੇ ਪਿੰਡ ਵਿੱਚ ਹੋਕਾ ਦੇ ਕੇ ਆ, ਸਾਰੇ ਸ਼ਹਿਰ ਵਿੱਚ ਕਸਬੇ ਵਿੱਚ ਹੋਕਾ ਦੇ ਕੇ ਆ। ਹੋਕਾ ਦਿੱਤਾ, ਦੁਨੀਆ ਸੌ ਸੁਹਾਗਣ ਵੱਲ ਨੂੰ ਤੁਰ ਪਈ, ਮੇਲਾ ਲੱਗਣ ਲੱਗ ਪਿਆ। ਗਲਤੀ ਦਾ ਪਛਤਾਪ, ਜਦੋਂ ਬੰਦੇ ਨੂੰ ਆਪਣੇ ਗੁਨਾਹ ਦੇ ਉੱਤੇ ਨਿਗਾਹ ਜਾਂਦੀ ਹੈ ਨਾ, ਸਾਰੀ ਜ਼ਿੰਦਗੀ ਆਪਣੇ ਐਬਾਂ ਉੱਤੇ ਨਹੀਂ ਬੰਦਾ ਝਾਕਦਾ। ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਦੂਜਿਆਂ ਦੇ ਦੋਸ਼ ਭੰਡਣੇ ਬੜੇ ਆਉਂਦੇ ਆ, ਪਰ ਆਪਣੇ ਅੰਦਰ ਨਹੀਂ ਬੰਦਾ ਕਦੇ ਝਾਕਦਾ। ਕਹਿੰਦੇ, ਜੇ ਤੇਰੀ ਇੰਨੀ ਸੂਖਮ ਬਰੀਕ ਅਕਲ ਹੈ ਤਾਂ ਆਪਣੇ ਗਿਰੇਵਾਨ ਦੇ ਅੰਦਰ ਵੇਖਿਆ ਕਰ। ਸੌ ਸੁਹਾਗਣ ਨੂੰ ਪਤਾ ਲੱਗ ਗਿਆ ਕਿ ਮੈਂ ਬੜਾ ਗੁਨਾਹਗਾਰ ਹਾਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਮੇਰੇ ਤੋਂ ਵਗਿਆ ਹੋਈ। ਉਹ ਬਾਲਕ ਨੂੰ ਪੁੱਛਦਾ, ਅੰਦਰ ਬੁਲਾ ਕੇ ਸੱਚ ਦੱਸ। ਕਹਿਣ ਲੱਗਾ, ਤਿੰਨ ਮਹਾਂਪੁਰਖ ਫਕੀਰ ਆਏ ਆ, ਉਹਨਾਂ ਚੋਂ ਜਿਹੜੇ ਵੱਡੇ ਆ ਉਹਨਾਂ ਦੀ ਕਿਰਪਾ ਹੋਈ ਹੈ। ਚੱਲ ਕੇ ਬਾਲਕ ਨਾਲ ਉੱਥੇ ਆਇਆ, ਸਤਿਗੁਰਾਂ ਦੇ ਚਰਨ ਪਕੜੇ, ਮਹਾਰਾਜ ਬਖਸ਼ ਦਿਓ, ਤੁਹਾਡੀ ਕੰਡ ਹੋਈ ਤਾਂ ਮੇਰਾ ਸਭ ਕੁਝ ਤਬਾਹ ਹੋ ਗਿਆ, ਤੁਸੀਂ ਕਿਰਪਾ ਦੇ ਘਰ ਵਿੱਚ ਆਏ, ਮੈਨੂੰ ਐਡੀ ਵੱਡੀ ਵਡਿਆਈ ਠੀਕ ਤਾਂ ਤੁਸੀਂ ਕੀਤਾ, ਧੰਨ ਸੱਚੇ ਪਾਤਸ਼ਾਹ ਦੇ ਚਰਨ ਫੜ ਲਏ। ਮਹਾਰਾਜ ਕਹਿੰਦੇ ਨਾਮ ਜਪਿਆ ਕਰ, ਸਤਸੰਗਤ ਕਰਿਆ ਕਰ, ਵੰਡ ਕੇ ਛਕਿਆ ਕਰ, ਕੀਰਤਨ ਕਥਾ ਦਾ ਪ੍ਰਵਾਹ ਚਲਾ, ਸਿੱਖੀ ਧਾਰਨ ਕਰ, ਆਪਣਾ ਲੋਕ ਪ੍ਰਲੋਕ ਸਫਲਾ ਕਰ। ਉਹਦਾ ਜੀਵਨ ਵੀ ਸਾਧ ਸੰਗਤ ਦੀ ਧੰਨਤਾ ਦੇ ਯੋਗ ਬਣਾ ਦਿੱਤਾ, ਇਸ ਕਰਕੇ ਐਸੇ ਪਾਪੀਆਂ ਨੂੰ ਵੀ ਤਾਰ ਦਿੱਤਾ ਮੇਰੇ ਸੱਚੇ ਪਾਤਸ਼ਾਹ ਨੇ। ਪਰ ਇੱਥੇ ਕਹਿੰਦੇ ਯਤਨ ਕਰਿਆ ਮਾਨੁਖ ਡਹਿਕਾਵੈ, ਉਹ ਅੰਤਰਜਾਮੀ ਜਾਣਾ, ਉਹ ਅੰਤਰਜਾਮੀ ਸਾਰਿਆਂ ਦਾ ਪ੍ਰੇਰਕ ਵੀ ਹੈ ਅਤੇ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ ਵੀ ਹੈ, ਉਸ ਤੋਂ ਕੋਈ ਲੁਕਿਆ ਛਿਪਿਆ ਨਹੀਂ ਹੈ, ਲੁਕੋ ਕੇ ਨਹੀਂ ਰੱਖ ਸਕਦਾ।
ਪਾਪ ਕਰੇ ਕਰ ਮੁਕਰ ਪਾਵੈ,
ਬੰਦਾ ਪਾਪ ਕਰਦਾ ਮੰਨਦਾ ਨਹੀਂ, ਤਸਲੀਮ ਨਹੀਂ ਕਰਦਾ, ਫੇਰ ਮੁਕਰ ਜਾਂਦਾ, ਸਾਹਮਣੇ ਹੀ ਮੁਕਰ ਜਾਂਦਾ, ਝੂਠ ਬੋਲ ਦਿੰਦਾ ਕਿ ਮੈਂ ਨਹੀਂ ਕੀਤਾ, ਮੈਂ ਕਰ ਹੀ ਨਹੀਂ ਸਕਦਾ। ਇਹੋ ਜਿਹੀ ਢੀਠਤਾ ਹੀ ਹੈ ਅੰਦਰ, ਇੰਨਾ ਮਨ ਪਾਪ ਹੋ ਗਿਆ, ਪਾਪ ਦਾ ਪਸ਼ਚਾਤਾਪ ਕਰੋ ਗੁਰੂ ਦੇ ਚਰਨਾਂ ਵਿੱਚ ਸੰਗਤ ਦੇ ਵਿੱਚ, ਔਰ ਉਸ ਨੂੰ ਬਖਸ਼ਾਓ ਮਹਾਰਾਜ ਦੇ ਅੱਗੇ ਬੇਨਤੀਆਂ ਕਰਕੇ। ਪਾਪ ਕਰੇ ਕਰ ਮੁਕਰ ਪਾਵੇ, ਪਾਪ ਕਰਦਾ ਫਿਰ ਮੁਕਰ ਜਾਂਦਾ ਹੈ।
ਭੇਖ ਕਰੇ ਨਿਰਬਾਨ,
ਉੱਥੋਂ ਨਿਰਬਾਨ ਸਾਧੂਆਂ ਵਾਲਾ ਲਿਬਾਸ ਬਣਾਇਆ ਕਿ ਅਸੀਂ ਤਾਂ ਪਾਪਾਂ ਤੋਂ ਰਹਿਤ ਹੈ, ਅਸੀਂ ਤਾਂ ਇੰਨੇ ਨਿਰਲੇਪ ਹੈ। ਆ ਜਗ ਮਿੱਠਾ ਅਗਲਾ ਕੰਨ ਡਿੱਠਾ, ਅਹੰ ਬ੍ਰਹਮ ਅਕਰੇ ਨਿਸ਼ੰਗ ਖਾ ਬਕਰੇ, ਅਹੰ ਬ੍ਰਹਮ ਲਛਮੀ, ਅਹੰ ਬ੍ਰਹਮ ਅਸਮੀ ਨਿਸ਼ੰਗ ਭੋਗ ਲਛਮੀ, ਕਿ ਅਸੀਂ ਤਾਂ ਅਹੰ ਬ੍ਰਹਮ ਹਾਂ, ਸਾਨੂੰ ਕੋਈ ਕਿਸੇ ਤਰ੍ਹਾਂ ਦਾ ਲੇਸ ਮਾਤਰ ਵੀ ਸਾਡੇ ਉੱਤੇ ਲਪਾਏ ਮਾਨਗੀ ਨਹੀਂ ਹੈ। ਉਹ ਫੇਰ ਮੁੱਕਰਦਾ, ਲਿਬਾਸ ਸਾਧੂਆਂ ਵਾਲਾ ਬਣਾਇਆ ਪਰ ਪਾਪ ਕਰ ਕਰਕੇ ਮੁੱਕਰਦਾ ਹੈ।
ਜਾਨਤ ਦੂਰ ਤੁਮਾ ਪ੍ਰਭ ਨੇਰਾ,
ਕਹਿੰਦੇ ਹੇ ਬੰਦੇ ਜਿਸ ਵਾਹਿਗੁਰੂ ਨੂੰ ਤੂੰ ਸਮਝਦਾ ਵੀ ਤੇਥੋਂ ਦੂਰ ਹੈ, ਤੇ ਲੋਕੇ ਪਾਪ ਤਾਂ ਹੀ ਕਰਦਾ, ਡਰਦਾ ਨਹੀਂ ਨਾ, ਤੂੰ ਭੈ ਨਹੀਂ ਰੱਖਦਾ, ਪਰ ਇੱਕ ਗੱਲ ਯਾਦ ਰੱਖੋ, ਤੇਰੇ ਨੇੜੇ ਤੋਂ ਨੇੜੇ ਹੈ, ਸਭ ਤੋਂ ਨੇੜੇ ਵਾਹਿਗੁਰੂ ਹੈ, ਉਸ ਤੋਂ ਨੇੜੇ ਹੋਰ ਕੋਈ ਨਹੀਂ ਹੈ, ਜਿਹੜਾ ਤੁਹਾਡੀ ਸਾਹਾਂ ਦੀ ਸੱਤਾ ਨੂੰ ਚਲਾ ਰਿਹਾ ਹੈ ਆਪਣੀ ਕਿਰਪਾ ਨਾਲ।
ਉਤ ਤਾਕੈ ਉਤ ਪੇ ਉਤ ਪੇਖੈ,
ਲੋਭੀ ਬੰਦੇ ਦੀ ਹਾਲਤ ਦੱਸਦੇ, ਆਵੇ ਲੋਭੀ ਫੇਰ, ਕਹਿੰਦੇ ਕਦੇ ਇੱਧਰ ਤੱਕਦਾ ਕਦੇ ਉੱਧਰ ਤੱਕਦਾ, ਪੂਰਬ ਤੋਂ ਦੱਖਣ ਵਿੱਚ ਜਾਂਦਾ, ਦੱਖਣ ਤੋਂ ਫਿਰ ਪੱਛਮ ਵਿੱਚ ਆ ਜਾਂਦਾ, ਪੱਛਮ ਵਿੱਚੋਂ ਜਦੋਂ ਨਹੀਂ ਮਾਇਆ ਮਿਲਦੀ ਫਿਰ ਪਹਾੜ ਨੂੰ ਤੁਰ ਪੈਂਦਾ। ਹਿੰਦੁਸਤਾਨ ਦੇ ਵਿੱਚ ਪੰਜਾਬ ਵਿੱਚ ਰਹਿੰਦਾ, ਪੰਜਾਬ ਚੋਂ ਨਹੀਂ ਧਨ ਮਿਲਦਾ, ਬੰਬੇ ਕਲਕੱਤੇ ਤੁਰ ਜਾਂਦਾ, ਉੱਥੋਂ ਨਹੀਂ ਮਿਲਦਾ, ਅਰਬ ਕੰਟਰੀਆਂ ਨੂੰ ਜਰਮਨ ਵੱਲ ਨੂੰ ਤੁਰ ਪੈਂਦਾ। ਕਿੰਨੀ ਤਬਾਹੀ ਹੋ ਰਹੀ ਹੈ, ਕਿੰਨੀ ਜਵਾਨੀ ਸਾਡੀ ਮੁੱਕ ਗਈ ਜੰਗਲਾਂ ਵਿੱਚ ਗਲ ਸੜ ਕੇ, ਔਰ ਜੇਲ੍ਹਾਂ ਵਿੱਚ ਬੈਠੀ ਹੈ। ਜਾਓ ਜ਼ਰੂਰ, ਪਰ ਖਾਲਸਾ ਜੀ ਇੱਥੇ ਪਿੱਛੇ ਦਾ ਵੀ ਖਿਆਲ ਰੱਖੋ, ਪਿੱਛੇ ਆਪਣੇ ਬੱਚੇ ਆਪਣੇ ਪਰਿਵਾਰ ਨਾ ਰਹੇ ਤਾਂ ਇੱਥੇ ਦੀ ਸੰਭਾਲ ਕੌਣ ਕਰੇਗਾ? ਠੀਕ ਹੈ ਸਰਕਾਰਾਂ ਦੋਸ਼ੀ ਹੈ, ਰੁਜ਼ਗਾਰ ਨਹੀਂ ਦੇ ਰਹੀਆਂ, ਰੁਜ਼ਗਾਰ ਦੇ ਸਾਧਨ ਨਹੀਂ ਪੈਦਾ ਕਰ ਰਹੀਆਂ, ਇਹਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ, ਪਰ ਆਪਾਂ ਕੋਸ਼ਿਸ਼ ਕਰੋ ਕਿ ਆਪਣੇ ਬੱਚਿਆਂ ਦੀ ਅਜਾਈ ਜ਼ਿੰਦਗੀ ਭੰਗ ਦੇ ਪਹਾੜੇ ਨਾ ਗਵਾਓ। ਇਹ ਜਵਾਨੀ ਹੈ ਸਾਡੀ ਕੌਮ ਦਾ, ਭਵਿੱਖ ਹੈ ਇਹਨਾਂ ਦੇ ਉੱਤੇ। ਇਸ ਕਰਕੇ ਕਹਿੰਦੇ ਫਿਰ ਅਮਰੀਕਾ ਕੈਨੇਡਾ ਵੱਲ ਨੂੰ ਤੁਰ ਪੈਂਦਾ, ਫਿਰ ਉੱਥੇ ਵੀ ਸਬਰ ਨਹੀਂ ਆਉਂਦਾ ਪੱਛਮ ਦੇ ਵਿੱਚ ਵੀ, ਫਿਰ ਕਹਿੰਦਾ ਵੀ ਚਲੋ ਇਸ ਲੋਕ ਦੇ ਪਦਾਰਥ ਤਾਂ ਮਿਲ ਗਏ, ਰਾਜ ਭਾਗ ਮਿਲ ਗਿਆ, ਫਿਰ ਕਹਿੰਦਾ ਉੱਤੇ ਨੂੰ ਝਾਕਦਾ ਸਵਰਗ ਲੋਕ ਦਾ ਵੀ ਮੈਨੂੰ ਮਿਲ ਜਾਏ, ਉਹਦਾ ਵੀ ਮੈਂ ਕਬਜ਼ਾ ਕਰ ਲਵਾਂ, ਉੱਥੇ ਦਾ ਵੀ ਮਾਲਕ ਬਣ ਜਾਵਾਂ। ਉਹ ਚਾਰੇ ਪਾਸੇ ਇੱਧਰੋਂ ਉੱਧਰ ਉੱਧਰ ਤੋਂ ਇੱਧਰ ਤੱਕਦਾ ਅਤੇ ਭਟਕਦਾ ਫਿਰਦਾ ਹੈ।
ਆਵੇ ਲੋਭੀ ਫੇਰ,
ਲੋਭੀ ਲਾਲਚੀ ਮਨੁੱਖ ਵਾਰ ਵਾਰ ਭੜਕ ਕੇ ਧੰਨ ਦੀ ਖਾਤਰ ਕਦੇ ਇੱਧਰੋਂ ਉੱਧਰ ਉੱਧਰੋਂ ਇੱਧਰ ਇਸੇ ਚੱਕਰ ਦੇ ਵਿੱਚ ਪਿਆ, ਸਾਰੀ ਜ਼ਿੰਦਗੀ ਭਟਕਦਾ ਹੈ, संतोख नहीं है, सबर नहीं है, मनो
रहाओ
इस राम देके हजूर फरमाउंदे आ।
जब लग टुटे नाही मन भरमा,
महाराज कहंदे जिन्ना चिर तेरा अज्ञान भरम दा अर्थ है ज्ञान, अज्ञान दा पर्दा जिन्ना चिर तेरा टुटदा नहीं, दूर नहीं हुंदा, निवृत नहीं हुंदा, लहंदा नहीं है,
तब लग मुक्त न कोई।
ऐ बंदे उन्ना चिर मत सोची के तू मुक्त है, रिद्धियां सिद्धियां आ गईं, सौ सुहागण वांगू पूजा करा ली, पर ब्रह्म ज्ञानी नहीं तू बन गया। अज ब्रह्म ज्ञानी होण दा बड़ी दुनिया दावा कर रही है, फलाना भी ब्रह्म ज्ञानी, धमकड़ा भी ब्रह्म ज्ञानी। ब्रह्म ज्ञानी बाबत सतगुरु कहंदे इस युग में को बिरला ब्रह्म ज्ञानी जे होमे मेट समाए। कोई बिरला ब्रह्म ज्ञानी है जिन्हें अपनी होमे मेट ली है, जग में तुम काढ़िए बिरले कई के जने खने नू एवें ना ब्रह्म ज्ञानी कही जाया करो। वो बिरलिया आत्मावां हुंदियां वाहिगुरु दे प्यारे हुंदे है, इस करके उन्ना चिर मुक्ति नहीं कदे प्राप्त होनी जिन्ना चिर अज्ञान नहीं अंदरों दूर हुंदा।
कहो नानक दयाल स्वामी,
धन गुरु अर्जन देव साहब जी कह रहे हैं कि वो जिहड़ा स्वामी वाहिगुरु एडा दयालु है, एडिया बख्शिशां दा दाता है,
संत भगत जन सोई,
ये दयालता कर दवे पापी दे उत्ते भी, सौ सुहागण ते भी दयालता कर दवे, सज्जन ठग ते भी दयालता कर दवे, धन गुरु नानक साहब भूमिए चोर ते भी दयालता कर देन तां उहनूं संत बना दिंदे है, उहनूं भगत बना दिंदे है, उहनूं जन दास प्यारा सिख बना दिंदे है। ये वाहिगुरु दी दयालता दी करामात है, शक्ति है। इस जहान विच ठग तारे पट तारे नट तारे, धन गुरु नानक साहब ने वड्डे वड्डे पापी तार दिते, ओही जन प्यारा संत है नाम जपण वाला, दीदी वस्ता दिना सास ग्रास न विसरै हर नामा मन मंत, धन से सही नानका पूर्ण सोई संत, और ओही भगता अठे पहर इकता लेवै मन्ने न हुक्म पार, ओही जन सेवक है हर का सेवक सोहर देहा, भेद न जाणो मानस देहा, जिहदे उत्ते वाहिगुरु की दयालता, स्वामी मालक की दयालता। जिते वाहिगुरु की दयालता हो गई उसका भरम टुट गया, अज्ञान निवृत हो गया, मुक्त हो गया। और ये अरदास करिए महाराज संतां वर्गा भगतां वर्गा, अज कहिंदे संत भी नहीं कोई हो सकता, भगत भी नहीं हो सकता, ये गलत गल है। संत की अवस्था भी है गुरबाणी विच, भगत की भी है, सेवक की भी है। गुरु साहब चाहुण, गुरु साहब ने मन मुखां नू गुरमुख बनाया, गुरमुखां चो अगे संत गुरसिख ब्रह्म ज्ञानी महापुरख पैदा किते सच्चे पातशाह ने। इस करके भाई संत भगत और जन वाहिगुरु दे प्यारे, इन्हों ते वाहिगुरु की इन्नी दयालता हो जाती है, इन्हों का ज्ञान कट के महाराज इन्हों मुक्त करके अपने विच अभेद कर देंदे हन। सो सात संगत जी, आपां 27 तरीक नूं बंदी छोड़ गुरपुरब दीप माला दिवाली दे दिहाड़ियां ते सचखंड श्री हरिमंदर साहब विखे भी हाजरियां भरनियां, दर्शन करने हैं संगतां ने। मेरे गरीब नूं अज सच्चे पातशाह धन गुरु नानक साहब जी का अवतार गुरपुरब 550 साल प्रकाश गुरपुरब की शताब्दी, श्री सुल्तानपुर साहब 10-11-12 नवंबर नूं बड़े उत्साह नाल मनाउणी है, और इसे तरह 25 अक्तूबर दिन शुक्रवार नूं दमदमी टकसाल दे हैडक्वार्टर गुरद्वारा गुरदर्शन प्रकाश मेहता दा 50 साला स्थापना दिवस दी अर्ध शताब्दी भी मनाई जा रही है। सो सारियां संगतां दा बहुत बहुत धन्नवाद। सन्मान योग सिंह साहब ज्ञानी जगतार सिंह जी दा, और श्रोमणी कमेटी दा, और भाई साहब भाई हरमित्र सिंह जी भी संगत विच बैठे है, सब दा ही बहुत बहुत धन्नवाद। सारी संगत दा धन्नवाद, भुल्लां चुक्कां खिमा करनिया, इतनी हाजरी प्रवान करनी।
जब लग टुटै नाही मन भरमा, तब लग मुक्त न कोई, कहो नानक दयाल स्वामी संत भगत जन सोई। वाहिगुरु जी का खालसा, वाहिगुरु जी की फतह।